ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਭਾਉ ਭਗਤ ਕਛ ਜਾਨੈ ਤਾਕੋ ਅਚਰਜ ਕਾਹੂ ਜਿਉ ਜਲ ਜਲ ਮਹ ਪੈਸ ਨਿਕ ਸੁਰ ਮਿਲੋ ਜੁਲਾਹੋ ਜੋ ਜਨ ਭਾਉ ਭਗਤ ਕਛ ਜਾਨੈ ਤਾਕੋ ਅਚਰਜ ਕਾਹੂ ਜਿਉ ਜਲ ਜਲ ਮਹ ਪੈਸ ਨਿਕ ਸਿਉ ਧੁਰ ਮਿਲੋ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾਸੀ ਤਦ ਹੈ ਕਬੀਰਾ ਰਮਈਆ ਕਹਾ ਨਿਹੋਰਾ ਰਹਾਉ ਕਹਿਤ ਕਬੀਰ ਸੁਨ ਹੋਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ ਕਹਿਤ ਕਬੀਰ ਸੁਨ ਹੋਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਆਓ ਇਕ ਵਾਰੀ ਫੇਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਅੱਜ ਆਪਾਂ ਸੰਗਤ ਚ ਬੈਠੇ ਹਾਂ ਅੱਜ ਸਤਿਗੁਰਾਂ ਦੀ ਗੋਦ ਵਿਚ ਬਹਿ ਕੇ ਸਤਿਗੁਰਾਂ ਦੇ ਸ਼ਬਦ ਸੁਣਨ ਵਾਸਤੇ ਜਿੰਨਿਆਂ ਕੁ ਨੇ ਆਪਾਂ ਨੇ ਯਤਨ ਕੀਤਾ ਹੈ ਵੱਡੇ ਭਾਗਾਂ ਵਾਲੇ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਜੋ ਪਾਵਨ ਹੁਕਮ ਅੱਜ ਅੰਮ੍ਰਿਤ ਵੇਲੇ ਸਾਡੀ ਝੋਲੀ ਪਿਆ ਇਸੇ ਹੀ ਮੁੱਖ ਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਆਪਾਂ ਨੇ ਸਾਂਝੀ ਕਰਨੇ ਆ। ਇਹ ਜਿਹੜਾ ਸ਼ਬਦ ਹੈ ਆਪਾਂ ਸੁਣਿਆ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਦੇ ਰੂਪ ਦੇ ਵਿਚ ਸਾਨੂੰ ਬਖਸ਼ਿਸ਼ ਹੋਇਆ ਹੈ ਇਹ ਤਨਾਸਰੀ ਰਾਗ ਦੇ ਵਿਚ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਭਗਤ ਕਬੀਰ ਜੀ ਇੱਕ ਇਨਕਲਾਬੀ ਭਗਤ ਸਨ ਜਿਨ੍ਹਾਂ ਨੇ ਕਰਤਾਰ ਦੀ ਪਰਮੇਸ਼ਵਰ ਦੀ ਬੰਦਗੀ ਵੀ ਕੀਤੀ ਹੈ ਤੇ ਜਿਨ੍ਹਾਂ ਨੇ ਆਪਣੇ ਵਕਤ ਦੀਆਂ ਚੁਣੌਤੀਆਂ ਦੇ ਨਾਲ ਮੁਕਾਬਲਾ ਵੀ ਕੀਤਾ ਹੈ। ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਭਗਤ ਕਬੀਰ ਜੀ ਦੇ ਸਾਹਮਣੇ ਉਹ ਸੀ ਉੱਚ ਜਾਤੀ ਲੋਕਾਂ ਦਾ ਹੰਕਾਰ ਜਿਹੜਾ ਉਹਨਾਂ ਦੀ ਬੰਦਗੀ ਚ ਭਗਤੀ ਚ ਹਮੇਸ਼ਾ ਹੀ ਰੋੜੇ ਅਟਕਾਉਂਦਾ ਸੀ। ਉਸ ਤਰ੍ਹਾਂ ਭਗਤ ਕਬੀਰ ਜੀ ਦੇ ਇਹਨਾਂ ਦੇ ਹੰਕਾਰ ਤੋਂ ਕੁਝ ਲੈਣਾ ਦੇਣਾ ਨਹੀਂ ਸੀ, ਪਰ ਇਹ ਹੰਕਾਰ ਕਿਉਂਕਿ ਭਗਤ ਕਬੀਰ ਜੀ ਦੇ ਰਸਤੇ ਚ ਆਉਂਦਾ ਸੀ, ਭਗਤ ਕਬੀਰ ਜੀ ਨੂੰ ਬੰਦਗੀ ਭਗਤੀ ਦੇ ਮਾਰਗ ਤੇ ਤੁਰਨੋਂ ਰੋਕਦਾ ਸੀ, ਇਸ ਕਰਕੇ ਭਗਤ ਕਬੀਰ ਜੀ ਨੂੰ ਇਸ ਹੰਕਾਰ ਦਾ ਵੀ ਜਿਹੜਾ ਹੈ ਉਹ ਮੁਕਾਬਲਾ ਕਰਨਾ ਪਿਆ। ਅੱਜ ਹੰਕਾਰ ਇਹ ਖਤਮ ਨਹੀਂ ਹੋ ਗਿਆ, ਉੱਚ ਜਾਤੀ ਦਾ ਜਿਹੜਾ ਅਭਿਮਾਨ ਹੈ ਹੰਕਾਰ ਹੈ ਅੱਜ ਖਤਮ ਨਹੀਂ ਹੋ ਗਿਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਭਾਰਤ ਦੇ ਵਿੱਚ ਇਹਦਾ ਪ੍ਰਦਰਸ਼ਨ ਜਿਹੜਾ ਹੈ ਉਹ ਹੁੰਦਾ ਰਹਿੰਦਾ ਹੈ। ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਪਰ ਬਾਹਰਲੇ ਸੂਬਿਆਂ ਦੇ ਵਿੱਚ ਜਾਤੀ ਹੰਕਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬ ਚ ਖਤਮ ਹੋ ਗਿਆ, ਪੰਜਾਬ ਚ ਵੀ ਹੈ ਪਰ ਜਿੰਨਾ ਭਾਰਤ ਦੇ ਦੂਜਿਆਂ ਸੂਬਿਆਂ ਚ ਖਾਸ ਤੌਰ ਦੇ ਉੱਤੇ ਯੂਪੀ ਬਿਹਾਰ ਹਰਿਆਣਾ ਆਦਿਕ ਦੇ ਵਿੱਚ ਇਹ ਹੰਕਾਰ ਦਿਸਦਾ ਹੈ ਉਹਦਾ ਪ੍ਰਚੰਡ ਰੂਪ ਜਿਹੜਾ ਹੈ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦਾ। ਇਹ ਜਿਹੜਾ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਇੱਕ ਤਾਂ ਭਗਤ ਕਬੀਰ ਜੀ ਨੇ ਉੱਚ ਜਾਤੀ ਲੋਕਾਂ ਦੇ ਹੰਕਾਰ ਨੂੰ ਖੰਡਿਆ ਤੇ ਦੂਸਰਾ ਉਸ ਵੇਲੇ ਦੇ ਵਿੱਚ ਪਏ ਹੋਏ ਇੱਕ ਬਹੁਤ ਵੱਡੇ ਭਰਮ ਦਾ ਵੀ ਖੰਡਨ ਕੀਤਾ ਹੈ। ਭਰਮ ਭਰਮ ਕੀ ਹੁੰਦਾ ਹੈ ਗੁਰੂ ਪਿਆਰੇ ਨੇ ਗੁਰਬਾਣੀ ਚ ਭਰਮ ਦੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਗੱਲ ਆਈ ਹੈ। ਭਗਤ ਰਵਿਦਾਸ ਜੀ ਜਿਹੜੇ ਮਹਾਨ ਭਗਤ ਨੇ ਉਹਨਾਂ ਨੇ ਵੀ ਇੱਕ ਪ੍ਰਸ਼ਨ ਉਠਾਇਆ ਮਾਧਵੇ ਕਿਆ ਕਹੀਏ ਭ੍ਰਮ ਕੈਸਾ ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਭਰਮ ਕੀ ਹੁੰਦਾ ਭਰਮ ਕੀ ਹੁੰਦਾ ਕਹਿੰਦੇ ਜੈਸਾ ਮਾਨੀਏ ਹੋਏ ਨਾ ਤੈਸਾ, ਕਹਿੰਦੇ ਜਿਹੋ ਜਿਹਾ ਅਸੀਂ ਮੰਨਦੇ ਹਾਂ ਨਾ ਅਸਲ ਦੇ ਵਿੱਚ ਉਹ ਚੀਜ਼ ਹੁੰਦੀ ਨਹੀਂ ਹੈ ਇਹ ਭਰਮ ਹੁੰਦਾ। ਅਸੀਂ ਮੰਨਦੇ ਹਾਂ ਬਹੁਤ ਤਕੜਾ ਪਰ ਤਕੜਾ ਹੁੰਦਾ ਨਹੀਂ ਹੈ, ਫਿਰ ਮੰਨਦੇ ਕਿਉਂ ਵੀ ਤਕੜਾ ਹੈ ਕਿਉਂਕਿ ਭਰਮ ਹੁੰਦਾ। ਅਸੀਂ ਮੰਨਦੇ ਹਾਂ ਵੀ ਬਹੁਤ ਕਮਜ਼ੋਰ ਹੈ ਪਰ ਕਮਜ਼ੋਰ ਹੁੰਦਾ ਨਹੀਂ ਹੈ, ਕਿਉਂ ਮੰਨਦੇ ਹਾਂ ਵੀ ਕਮਜ਼ੋਰ ਹੈ ਕਿਉਂਕਿ ਭਰਮ ਹੁੰਦਾ ਹੈ ਭਰਮ ਹੁੰਦਾ। ਉਸ ਵੇਲੇ ਇੱਕ ਭਰਮ ਪਾਇਆ ਜਾਂਦਾ ਸੀ ਕਿ ਜਿਹੜਾ ਬੰਦਾ ਮਗਹਰ ਦੀ ਧਰਤੀ ਦੇ ਉੱਤੇ ਚਲਾਣਾ ਕਰਦਾ ਨਾ ਉਹ ਸਿੱਧਾ ਖੋਟੇ ਦੀ ਜੂਨ ਪੈਂਦਾ। ਕਹਿੰਦੇ ਸਰਾਪੀ ਧਰਤੀ ਹੈ ਮਗਹਰ ਦੀ, ਮਗਹਰ ਯੂਪੀ ਦੇ ਵਿੱਚ ਇੱਕ ਕਸਬਾ ਹੈ ਜ਼ਿਲ੍ਹਾ ਸੰਤ ਕਬੀਰ ਨਗਰ, ਅੱਜ ਜ਼ਿਲ੍ਹਾ ਸੰਤ ਕਬੀਰ ਨਗਰ ਹੈ। ਜ਼ਿਲ੍ਹੇ ਸੰਤ ਕਬੀਰ ਨਗਰ ਦੇ ਵਿੱਚ ਮਗਹਰ ਜਿਹੜਾ ਹੈ ਇੱਕ ਐਸੀ ਧਰਤੀ ਮੰਨੀ ਜਾਂਦੀ ਹੈ ਜਿਹਨੂੰ ਕਿਹਾ ਜਾਂਦਾ ਕਿ ਇਹ ਸਰਾਪੀ ਧਰਤੀ ਹੈ ਜੀ, ਸਰਾਪੀ ਧਰਤੀ ਹੈ। ਕਹਿੰਦੇ ਇੱਥੇ ਜਿਹੜਾ ਚਲਾਣਾ ਕਰੂਗਾ ਨਾ ਉਹ ਸਿੱਧਾ ਹੀ ਕਹਿੰਦੇ ਨਰਕ ਚ ਜਾਊਗਾ, ਖੋਤੇ ਦੀ ਜੂਨ ਦੇ ਵਿੱਚ ਪਊਗਾ ਵਗੈਰਾ ਵਗੈਰਾ ਗੱਲਾਂ ਜਿਹੜੀਆਂ ਨੇ ਉਹ ਪ੍ਰਚਲਿਤ ਕੀਤੀਆਂ ਹੋਈਆਂ ਨੇ। ਇੱਕ ਭਰਮ ਵਸ ਗਿਆ ਲੋਕਾਂ ਦੇ ਮਨਾਂ ਦੇ ਵਿੱਚ, ਭਰਮ ਫੈਲਾ ਦਿੱਤਾ ਲੋਕਾਂ ਦੇ ਮਨਾਂ ਦੇ ਵਿੱਚ ਉਹ ਭਰਮ ਵਸ ਗਿਆ ਵੀ ਗੱਲ ਸੱਚੀ ਹੈ, ਜਿਹੜਾ ਇੱਥੇ ਚਲਾਣਾ ਕਰੂਗਾ ਉਹ ਸਿੱਧਾ ਜਿਹੜਾ ਹੈ ਉਹ ਨਰਕਾਂ ਚ ਜਾਊਗਾ, ਖੋਤੇ ਦੀ ਜੋਨ ਚ ਜਾਊਗਾ। ਇੱਕ ਹੋਰ ਭਰਮ ਕਹਿ ਲਓ, ਖਿਆਲ ਕਹਿ ਲਓ, ਪ੍ਰਚਲਿਤ ਹੈ ਕਿ ਜਿਹੜਾ ਬੰਦਾ ਕਾਂਸੀ ਦੀ ਧਰਤੀ ਦੇ ਉੱਤੇ ਚਲਾਣਾ ਕਰੂਗਾ ਉਹ ਸਿੱਧਾ ਸਵਰਗ ਜਾਊਗਾ, ਕਿਉਂਕਿ ਕਾਸ਼ੀ ਬੜਾ ਪਵਿੱਤਰ ਸ਼ਹਿਰ ਹੈ। ਇਸ ਕਰਕੇ ਜਿਹੜਾ ਕਾਸ਼ੀ ਦੇ ਵਿੱਚ ਚਲਾਣਾ ਕਰੂਗਾ ਉਹ ਸਿੱਧਾ ਜਿਹੜਾ ਹੈ ਉਹ ਸਵਰਗ ਦੇ ਵਿੱਚ ਪਹੁੰਚੂਗਾ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੈਸੇ ਵਾਲੇ ਲੋਕ ਹੁੰਦੇ ਸੀ ਨਾ, ਖਾਸ ਤੌਰ ਦੇ ਉੱਤੇ ਜਦੋਂ ਬਿਰਧ ਹੋ ਜਾਂਦੇ, ਬਿਮਾਰ ਹੋ ਜਾਂਦੇ, ਪਤਾ ਲੱਗਦਾ ਵੀ ਹੁਣ ਅਸੀਂ ਬਚਣਾ ਨਹੀਂ ਹੈ, ਤੇ ਉਹ ਕਾਸ਼ੀ ਦੇ ਵਿੱਚ ਚਲੇ ਜਾਂਦੇ, ਬਨਾਰਸ ਚਲੇ ਜਾਂਦੇ ਵੀ ਉੱਥੇ ਅਸੀਂ ਆਖਰੀ ਸਵਾਸ ਲਵਾਂਗੇ, ਕਿਉਂਕਿ ਜਿੰਨੇ ਮਰਜ਼ੀ ਪਾਪ ਕੀਤੇ ਹੋਣ ਜਦੋਂ ਕਾਸ਼ੀ ਦੇ ਵਿੱਚ ਆਖਰੀ ਸਵਾਸ ਲਵਾਂਗੇ ਤੇ ਤਾਂ ਸਾਨੂੰ ਸਵਰਗ ਹੀ ਮਿਲਣਾ। ਇਹ ਵੀ ਇੱਕ ਖਿਆਲ ਸੀ ਪ੍ਰਚਲਿਤ, ਅੱਜ ਵੀ ਹੈ। ਇੱਥੋਂ ਤੱਕ ਕਈ ਲੋਕ ਜਿਹੜੇ ਹੈ ਉੱਥੇ ਜਾ ਕੇ ਆਪਣੇ ਆਪ ਨੂੰ ਆਰੇ ਨਾਲ ਚੁਰਾ ਲੈਂਦੇ ਸੀ, ਜਿਵੇਂ ਅਸੀਂ ਕਹਿੰਦੇ ਖੁਦਕੁਸ਼ੀ, ਆਤਮ ਹੱਤਿਆ। ਵੀ ਇੱਥੇ ਚਲਾਣਾ ਕੀਤਾ, ਇੱਥੇ ਆਖਰੀ ਸਵਾਸ ਲਿਆ ਤੇ ਸਿੱਧਾ ਜਿਹੜਾ ਹੈ ਉਹ ਸਾਨੂੰ ਸਵਰਗ ਦੇ ਵਿੱਚ ਜਗ੍ਹਾ ਮਿਲਣੀ। ਭਗਤ ਕਬੀਰ ਜੀ ਬਨਾਰਸ ਦੇ ਵਿੱਚ ਪੈਦਾ ਹੋਏ, ਬਨਾਰਸ ਦੇ ਵਿੱਚ ਹੀ ਉਹਨਾਂ ਦਾ ਬਚਪਨ ਬੀਤਿਆ, ਬਨਾਰਸ ਦੇ ਵਿੱਚ ਹੀ ਉਹਨਾਂ ਦੀ ਜਵਾਨੀ ਬੀਤੀ, ਬਨਾਰਸ ਦੇ ਵਿੱਚ ਹੀ ਉਹਨਾਂ ਦਾ ਬੁਢੇਪਾ ਬੀਤਿਆ ਤੇ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਇਸ ਕਾਂਸੀ ਦੀ ਧਰਤੀ ਦੇ ਉੱਤੇ, ਬਨਾਰਸ ਦੀ ਧਰਤੀ ਦੇ ਉੱਤੇ ਚਲਾਣਾ ਨਹੀਂ ਕਰਨਾ ਹੈ। ਕਿੱਥੇ ਚਲਾਣਾ ਕਰਨਾ? ਕਹਿੰਦੇ ਅਸੀਂ ਉਸ ਮਗਹਰ ਦੀ ਧਰਤੀ ਦੇ ਉੱਤੇ ਚਲਾਣਾ ਕਰਨਾ ਜਿਹਦੇ ਬਾਰੇ ਇਹ ਕਿਹਾ ਗਿਆ ਕਿ ਇੱਥੇ ਚਲਾਣਾ ਕਰਨ ਵਾਲਾ ਜਿਹੜਾ ਹੈ ਉਹ ਨਰਕ ਚ ਜਾਂਦਾ ਹੈ। ਦੇਖੋ ਕਿੱਡੀ ਇਨਕਲਾਬੀ ਗੱਲ ਸੀ, ਕਿੱਡੀ ਇਨਕਲਾਬੀ ਗੱਲ ਸੀ। ਲੋਕ ਜਦੋਂ ਅੰਤਲਾ ਸਮਾਂ ਆਉਂਦਾ, ਪਹਿਲੀ ਗੱਲ ਤਾਂ ਮਗਹਰ ਦੀ ਧਰਤੀ ਤੇ ਉਸ ਵੇਲੇ ਵਸਦਾ ਨਹੀਂ ਸੀ ਕੋਈ, ਜੇ ਵਸਦੇ ਵੀ ਸੀ ਤੇ ਜਦੋਂ ਅੰਤਲਾ ਸਮਾਂ ਆਉਂਦਾ ਤੇ ਉੱਥੋਂ ਭੱਜ ਲੈਂਦੇ ਸੀ, ਬੈਠੇ ਨਾ ਕਿਤੇ ਜਾਨ ਨਿਕਲ ਜੇ। ਤੇ ਭਗਤ ਕਬੀਰ ਜੀ ਬਨਾਰਸ ਦੇ ਵਿੱਚ ਪੈਦਾ ਹੁੰਦੇ ਆ, ਕਾਸ਼ੀ ਦੀ ਧਰਤੀ ਦੇ ਉੱਤੇ ਪੈਦਾ ਹੁੰਦੇ ਆ, ਜਦੋਂ ਅੰਤਲਾ ਸਮਾਂ ਆਇਆ ਤੇ ਉਹਨਾਂ ਨੇ ਆਪਣਾ ਮੁਕਾਮ ਜਿਹੜਾ ਸੀ ਉਹ ਮਗਹਰ ਦੀ ਧਰਤੀ ਦੇ ਉੱਤੇ ਕਰ ਲਿਆ। ਜਦੋਂ ਐਲਾਨ ਕਰਤਾ ਨਾ ਤੇ ਲੋਕਾਂ ਨੇ ਉੱਥੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਉੱਚ ਜਾਤੀ ਪੰਡਿਆਂ ਨੂੰ ਤਾਂ ਬਹਾਨਾ ਹੀ ਮਿਲ ਗਿਆ, ਕਹਿੰਦੇ ਲੈ ਦੱਸ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਇਹ ਤਾਂ ਮਸਤਾਨੂ ਕਰਤੀ ਨਾ ਮਸਤਾਨੇ ਵਾਲੀ ਗੱਲ, ਕਰਤੀ ਨਾ ਭੋਲਿਆਂ ਵਾਲੀ ਗੱਲ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਸੀ। ਉਹ ਲੋਕੋ ਤੁਹਾਨੂੰ ਸਮਝਾਉਂਦੇ ਹੁੰਦੇ ਸੀ ਵੀ ਇਹਦੇ ਮਗਰ ਨਾ ਲੱਗੋ, ਇਹ ਮਸਤਾਨਾ ਬੰਦਾ ਹੈ। ਆ ਮਸਤਾਨੇ ਵਾਲੀ ਗੱਲ ਕਰਤੀ, ਭੋਲਿਆਂ ਵਾਲੀ ਗੱਲ ਕਰਤੀ। ਲੋਕ ਕਾਂਸੀ ਆਉਂਦੇ ਆ ਚਲਾਣਾ ਕਰਨ ਵਾਸਤੇ ਤੇ ਕਾਂਸੀ ਤੋਂ ਬਾਹਰ ਜਾ ਕੇ ਚਲਾਣਾ ਕਰਨਾ ਚਾਹੁੰਦੇ ਨੇ, ਤੇ ਚਲਾਣਾ ਵੀ ਕਿੱਥੇ ਜਾ ਕੇ ਕਰਨਾ ਚਾਹੁੰਦੇ ਨੇ? ਮਗਹਰ ਦੀ ਧਰਤੀ ਦੇ ਉੱਤੇ। ਦੱਸੋ ਇਦੋਂ ਵੱਧ ਕੇ ਮਸਤਾਨਾ ਬੰਦਾ ਕਿਹੜਾ ਹੋ ਸਕਦਾ, ਭੋਲਾ ਬੰਦਾ ਕਿਹੜਾ ਹੋ ਸਕਦਾ? ਜਦੋਂ ਬਨਾਰਸ ਦੇ ਵਿੱਚ ਇਹ ਗੱਲਾਂ ਬਾਤਾਂ ਫੈਲਣ ਲੱਗ ਪਈਆਂ, ਪੰਡਿਆਂ ਨੇ ਕਹਿਣਾ ਸ਼ੁਰੂ ਕਰਤਾ, ਲੋਕਾਂ ਨੇ ਕਹਿਣਾ ਸ਼ੁਰੂ ਕਰਤਾ, ਇੱਥੋਂ ਤੱਕ ਕਿ ਭਗਤ ਕਬੀਰ ਜੀ ਦੇ ਆਪਣੇ ਆਪ ਨੂੰ ਜਿਹੜੇ ਚੇਲੇ ਕਹਿੰਦੇ ਸੀ ਉਹ ਵੀ ਕਹਿਣ ਲੱਗ ਪਏ ਵੀ ਇਹ ਕੀ ਕਰਦੇ ਪਏ ਨੇ ਭਗਤ ਜੀ। ਤਾਂ ਫਿਰ ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਨੂੰ ਵੰਗਾਰ ਕੇ ਜਿਹੜਾ ਹੈ ਉਹ ਲਫ਼ਜ਼ ਕਹੇ। ਕੀ ਲਫ਼ਜ਼ ਕਹੇ ਗੁਰੂ ਪਿਆਰਿਓ? ਉਹ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਦੱਸਦੇ, ਸ਼ਬਦ ਦਾ ਮੁੱਖ ਭਾਵ ਜਿਹੜਾ ਹੈ ਉਹ ਰਹਾਉ ਦੀ ਪੰਕਤੀ ਚ ਸਮੋਇਆ। ਰਹਾਉ ਦੀ ਪੰਕਤੀ ਚ ਕੀ ਕਹਿ ਰਹੇ ਨੇ ਭਗਤ ਕਬੀਰ ਜੀ? ਪਹਿਲਾਂ ਗੁਰਪਿਆਰੇ ਇਹਦੇ ਤੇ ਆਪਾਂ ਧਿਆਨ ਕਰਦੇ ਹਾਂ ਕੇਂਦਰਿਤ। ਕਹਿੰਦੇ ਹਰ ਕੇ ਲੋਗਾ ਮੈਂ ਤਾਉ ਮਤ ਕਾ ਭੋਰਾ। ਉਹ ਸੁਣੋ ਪਰਮਾਤਮਾ ਦੇ ਲੋਗੋ, ਵਾਹਿਗੁਰੂ ਦੇ ਲੋਕੋ, ਹਰੀ ਦੇ ਲੋਕੋ, ਕਿਹਨੂੰ ਕਹਿ ਰਹੇ ਆ? ਲੋਕਾਂ ਨੂੰ ਕਹਿ ਰਹੇ ਆ। ਹਰੀ ਕੇ ਲੋਕ ਕਿਉਂ ਕਹਿ ਰਹੇ ਆ? ਪਰਮਾਤਮਾ ਦੇ ਲੋਕ ਕਿਉਂ ਕਹਿ ਰਹੇ ਆ? ਕਿਉਂਕਿ ਸਾਰੇ ਪਰਮਾਤਮਾ ਨੇ ਪੈਦਾ ਕੀਤੇ ਗੁਰੂ ਪਿਆਰੇ। ਜੇ ਪੰਡਿਤ ਵੀ ਹੈ ਤੇ ਪਰਮਾਤਮਾ ਦੇ ਪੈਦਾ ਕੀਤੇ। ਇਸ ਸੰਸਾਰ ਦੇ ਅੰਦਰ ਹਰ ਸ਼ੈ ਉਸ ਪਰਮਾਤਮਾ ਦੀ ਪੈਦਾ ਕੀਤੀ। ਚੰਗੇ ਵੀ ਪਰਮਾਤਮਾ ਦੇ ਪੈਦਾ ਕੀਤੇ ਹੈ, ਬੁਰੇ ਵੀ ਪਰਮਾਤਮਾ ਦੇ ਪੈਦਾ ਕੀਤੇ ਹੈ। ਇਹ ਥੋੜੀ ਹੈ ਕਿ ਜਿਹੜੇ ਚੰਗੇ ਲੋਕ ਹੈ ਉਹ ਅਸਮਾਨ ਤੋਂ ਆਏ ਹੈ ਤੇ ਜਿਹੜੇ ਬੁਰੇ ਲੋਕ ਹੈ ਉਹ ਧਰਤੀ ਚੋਂ ਉੱਗੇ, ਜਾਂ ਚੰਗੇ ਲੋਕ ਜਿਹੜੇ ਨੇ ਧਰਤੀ ਚੋਂ ਉੱਗੇ ਹੈ, ਬੁਰੇ ਲੋਕ ਅਸਮਾਨ ਚੋਂ ਆਏ। ਜਦੋਂ ਹਰ ਸ਼ੈ ਅਕਾਲ ਪੁਰਖ ਦੇ ਹੁਕਮ ਚ ਹੈ ਤੇ ਫਿਰ ਗੁਰੂ ਪਿਆਰਿਓ ਸਾਰੇ ਪਰਮਾਤਮਾ ਦੇ ਜੀਵ ਹੀ ਰਹੇ। ਇਹ ਗੱਲ ਵੱਖਰੀ ਹੈ ਕਿ ਕੋਈ ਸੱਚ ਦੇ ਰਾਹ ਤੁਰਿਆ ਹੈ, ਕੋਈ ਕੂੜ ਦੇ ਰਾਹ ਤੁਰਿਆ, ਕਿਸੇ ਨੇ ਚੰਗਿਆਈ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ, ਕਿਸੇ ਨੇ ਬੁਰਿਆਈ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ। ਤਾਂ ਭਗਤ ਕਬੀਰ ਜੀ ਉਹਨਾਂ ਲੋਕਾਂ ਨੂੰ ਕਹਿੰਦੇ ਨੇ, ਕਹਿੰਦੇ ਹਰ ਕੇ ਲੋਗਾ ਮੈਂ ਤਾਉ, ਮੈਂ ਤਾਉ ਦਾ ਅਰਥ ਹੈ ਮੈਂ ਤਾਂ, ਮਤ ਕਾ ਭੋਰਾ ਮਤ ਦਾ ਭੋਲਾ ਆ। ਕਿਉਂ ਕਹਿ ਰਹੇ ਨੇ ਭਗਤ ਕਬੀਰ ਜੀ ਵੀ ਮੈਂ ਤਾਂ ਮਤ ਦਾ ਭੋਲਾ? ਲੋਕ ਕਹਿ ਰਹੇ ਸੀ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਪਿਆਰੀ ਕਿਹਾ ਨਾ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਗੁਰੂ ਨਾਨਕ ਸਾਹਿਬ ਨੂੰ ਵੀ ਗੁਰੂ ਪਿਆਰੀ ਜਿਹੜੇ ਸੀ ਉਹ ਬੇਤਾਲ ਕਹਿਣ ਲੱਗ ਪਏ, ਦੀਵਾਨਾ ਕਹਿਣ ਲੱਗ ਪਏ। ਗੁਰੂ ਨਾਨਕ ਸਾਹਿਬ ਦੀਵਾਨੇ ਨੇ, ਜਿਹੜਾ ਪ੍ਰੇਮਾ ਭਗਤੀ ਦੇ ਵਿੱਚ ਗੁਰੂ ਪਿਆਰੀ ਉਹ ਪੂਰੀ ਤਰ੍ਹਾਂ ਭਿੱਜ ਜਾਂਦਾ ਹੈ ਨਾ, ਉਹਨੂੰ ਲੋਕ ਮਸਤਾਨਾ ਕਹਿਣ ਲੱਗ ਜਾਂਦੇ ਹੈ, ਭੋਲਾ ਕਹਿਣ ਲੱਗ ਜਾਂਦੇ, ਭੋਲਾ ਕਹਿਣ ਲੱਗ ਜਾਂਦੇ। ਹੁਣ ਉਹ ਭੋਲਾ ਬੰਦਾ ਗੁਰੂ ਪਿਆਰੀ ਉਹ ਜੇ ਇਹ ਲੋਕਾਂ ਨੂੰ ਕਵੇ ਮੈਂ ਭੋਲਾ ਥੋੜੀ ਹਾਂ, ਮੈਂ ਮਸਤਾਨਾ ਥੋੜੀ ਹਾਂ, ਮੈਂ ਦੀਵਾਨਾ ਥੋੜੀ ਹਾਂ, ਮੈਂ ਪਾਗਲ ਥੋੜੀ ਹਾਂ, ਤੇ ਉਹ ਆਪਣੀ ਐਨਰਜੀ ਵੇਸਟ ਕਰਨ ਵਾਲੀ ਗੱਲ ਹੈ। ਉਹ ਕਹਿੰਦਾ ਠੀਕ ਹੈ ਲੋਕੋ, ਜੇ ਤੁਸੀਂ ਭੋਲਾ ਸਮਝਦੇ ਹੋ ਤੇ ਮੈਂ ਮਤ ਦਾ ਭੋਲਾ ਹੀ ਹਾਂ, ਬਸ ਠੀਕ ਹੈ ਸਮਝੀ ਜਾਓ। ਜੇ ਭਗਤ ਕਬੀਰ ਜੀ ਦੀ ਨਿੰਦਿਆ ਕਰਨੀ ਸ਼ੁਰੂ ਕੀਤੀ ਨਾ ਲੋਕਾਂ ਨੇ ਤੇ ਭਗਤ ਕਬੀਰ ਜੀ ਕਹਿੰਦੇ ਹੋਰ ਨਿੰਦੋ, ਉਹਨਾਂ ਨੇ ਰੋਕਿਆ ਨਹੀਂ ਹੈ, ਕਹਿੰਦੇ ਅਸੀਂ ਕਾਹਤੋਂ ਰੋਕਣਾ, ਹੋਰ ਨਿੰਦ ਲਓ, ਹੋਰ ਭੰਡ ਲਓ। ਸਾਡੀ ਪਰਮਾਤਮਾ ਦੀ ਬੰਦਗੀ ਕਰਨ ਦੀ ਸੇਵਾ ਹੈ, ਤੁਹਾਡੀ ਨਿੰਦਣ ਦੀ ਸੇਵਾ, ਤੁਹਾਡੀ ਨਿੰਦਣ ਦੀ ਡਿਊਟੀ, ਤੁਸੀਂ ਨਿੰਦਿਆ ਕਰਦੇ ਰਹੋ ਭਾਈ। ਨਿੰਦਿਆ ਦੀ ਡਿਊਟੀ ਕਰੋਗੇ ਤੁਹਾਨੂੰ ਨਿੰਦਿਆ ਦਾ ਫਲ ਮਿਲੂਗਾ, ਪਰਮਾਤਮਾ ਦੀ ਕੋਈ ਭਗਤੀ ਦੀ ਗੱਲ ਕਰੂਗਾ ਭਗਤੀ ਕਰੂਗਾ ਉਹਨੂੰ ਭਗਤੀ ਦਾ ਫਲ ਮਿਲੂਗਾ, ਫਲ ਤਾਂ ਕਰਮਾਂ ਦਾ ਹੀ ਮਿਲਣਾ ਨਾ। ਬੰਦਾ ਗੁਰੂ ਪਿਆਰੀ ਉਹ ਜਿਹੋ ਜਿਹਾ ਕੰਮ ਕਰਦਾ ਉਹਨੂੰ ਉਹੋ ਜਿਹੀ ਦਿਹਾੜੀ ਉਹੋ ਜਿਹੀ ਤਨਖਾਹ ਮਿਲਦੀ, ਥੋੜਾ ਕੰਮ ਕਰਦਾ ਥੋੜੀ ਮਿਲ ਜਾਂਦੀ ਹੈ, ਬਹੁਤਾ ਕੰਮ ਕਰਦਾ ਬਹੁਤੀ ਮਿਲ ਜਾਂਦੀ ਹੈ, ਵੱਡਾ ਕੰਮ ਕਰਦਾ ਵੱਡੀ ਮਿਲ ਜਾਂਦੀ ਹੈ, ਛੋਟਾ ਕੰਮ ਕਰਦਾ ਛੋਟੀ ਤਨਖਾਹ ਮਿਲ ਜਾਂਦੀ। ਤਾਂ ਜਦੋਂ ਭਗਤ ਕਬੀਰ ਜੀ ਦੀ ਤਤਕਾਲੀ ਸਮਾਜ ਨੇ ਨਿੰਦਿਆ ਕੀਤੀ ਤੇ ਭਗਤ ਕਬੀਰ ਜੀ ਨੇ ਉਹਨਾਂ ਨਾਲ ਲੜਾਈ ਝਗੜਾ ਨਹੀਂ ਕੀਤਾ, ਸਗੋਂ ਉਹਨਾਂ ਨੂੰ ਕਿਹਾ ਕਿ ਨਿੰਦ ਲਓ ਭਾਈ, ਕਹਿੰਦੇ ਹੋਰ ਨਿੰਦ ਲਓ, ਤੁਸੀਂ ਤਾਂ ਕਹਿੰਦੇ ਸਾਡੇ ਕੱਪੜੇ ਧੋਣੇ, ਸਾਡੀ ਮੈਲ ਧੋਣੇ, ਸਾਡੀਆਂ ਉਹ ਕਮੀਆਂ ਦੱਸਦੇ ਹੋ ਜਿਹੜੀਆਂ ਸਾਨੂੰ ਵੀ ਨਹੀਂ ਪਤਾ ਹੁੰਦੀਆਂ, ਸਾਡੀਆਂ ਉਹ ਕਮੀਆਂ ਦੱਸਦੇ ਹੋ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ, ਅਸੀਂ ਸਾਵਧਾਨ ਹੋ ਜਾਂਦੇ ਹਾਂ, ਅਸੀਂ ਸੁਚੇਤ ਹੋ ਜਾਂਦੇ ਹਾਂ, ਅਸੀਂ ਸੁਧਾਰ ਲੈਂਦੇ ਹਾਂ। ਹੁਣ ਸਾਡੇ ਗੁਰੂ ਪਿਆਰਿਓ ਮੱਥੇ ਦੇ ਉੱਤੇ ਕਾਲਸ ਲੱਗੀ ਹੈ ਥੋੜੀ ਜੀ, ਕੋਈ ਜੋ ਇਹ ਸਾਡਾ ਕੋਈ ਤੁਰਿਆ ਜਾਂਦਾ ਰਾਹਗੀਰ ਸਾਨੂੰ ਰੋਕ ਕੇ ਆਖੇ ਭਾਈ ਤੇਰੇ ਮੱਥੇ ਤੇ ਕਾਲਸ ਲੱਗੀ ਹੈ, ਅਸੀਂ ਉਹਦੇ ਗੱਲ ਥੋੜੀ ਪਾਵਾਂਗੇ, ਧੰਨਵਾਦ ਭਰਾ ਅਸੀਂ ਪੂਜ ਲਾਂਗੇ, ਸਾਫ਼ ਹੋ ਗਈ, ਜੇ ਨਾ ਦੱਸਦਾ ਅਸੀਂ ਉਵੇਂ ਤੁਰੇ ਜਾਣਾ ਸੀ। ਭਗਤ ਦਾ ਲੜ ਖੁੱਲ ਗਿਆ ਗੁਰੂ ਪਿਆਰਿਓ, ਸਾਨੂੰ ਪਤਾ ਨਹੀਂ ਲੱਗਿਆ ਅਸੀਂ ਤੁਰੇ ਜਾ ਰਹੇ ਹਾਂ, ਕੋਈ ਸੱਜਣ ਨਾਲ ਤੁਰਿਆ ਜਾਂਦਾ। ਉਹ ਕਹਿੰਦਾ ਭਾਈ ਸਾਹਿਬ ਤੁਹਾਡੀ ਪੱਗ ਦਾ ਦਸਤਾਰ ਦਾ ਲੜ ਖੁੱਲ ਗਿਆ, ਠੀਕ ਕਰ ਲਓ, ਧੰਨਵਾਦ ਭਰਾਈ, ਗੁੱਸਾ ਕਾਹਦਾ ਕਰਨਾ ਬਈ, ਉਹਨੇ ਤਾਂ ਦੱਸਿਆ ਸਾਨੂੰ ਵੀ ਤੁਹਾਡੀ ਪੱਗ ਦਾ ਦਸਤਾਰ ਦਾ ਲੜ ਖੁੱਲਿਆ, ਠੀਕ ਕਰ ਲਓ, ਠੀਕ ਕਰ ਲਿਆ, ਜੇ ਨਾ ਦੱਸਦਾ ਅਸੀਂ ਤੁਰੇ ਜਾਣਾ ਸੀ। ਇੱਕ ਝੂਠੀ ਨਿੰਦਿਆ ਵੀ ਹੁੰਦੀ ਹੈ ਗੁਰੂ ਪਿਆਰਿਓ, ਕਿ ਦਸਤਾਰ ਦਾ ਲੜ ਖੁੱਲਿਆ ਨਹੀਂ ਹੈ, ਉਸ ਬੰਦੇ ਨੂੰ ਨਹੀਂ ਦੱਸਣਾ ਕਿ ਤੇਰੀ ਦਸਤਾਰ ਦਾ ਲੜ ਖੁੱਲਿਆ, ਕਿਉਂਕਿ ਖੁੱਲਿਆ ਹੀ ਨਹੀਂ ਹੈ। ਲੋਕਾਂ ਨੂੰ ਕਹੀ ਜਾਣਾ ਉਹ ਤੁਰਿਆ ਜਾਂਦਾ ਨਾ, ਉਹਦੀ ਦਸਤਾਰ ਦਾ ਲੜ ਖੁੱਲਿਆ, ਉਹਦੀ ਦਸਤਾਰ ਦਾ ਲੜ ਖੁੱਲਿਆ, ਮੱਥੇ ਤੇ ਕਾਲਸ ਲੱਗੀ ਨਹੀਂ ਹੈ, ਉਹਨੂੰ ਦੱਸਣਾ ਨਹੀਂ ਹੈ, ਕਿਉਂਕਿ ਉਹਨੂੰ ਤਾਂ ਦੱਸਿਆ ਨਾ, ਜੇ ਉਹਦੇ ਮੱਥੇ ਤੇ ਕਾਲਸ ਲੱਗੀ ਹੋਵੇ ਵੀ ਭਾਈ ਤੇਰੇ ਮੱਥੇ ਤੇ ਕਾਲਸ ਲੱਗੀ ਇਹਨੂੰ ਸਾਫ਼ ਕਰ ਲਾ, ਉਹਦੇ ਮੱਥੇ ਤੇ ਕਾਲਸ ਲੱਗੀ ਨਹੀਂ ਹੈ, ਲੇਕਿਨ ਲੋਕਾਂ ਨੂੰ ਕਹੀ ਜਾਂਦਾ ਉਹਦਾ ਤਾਂ ਮੱਥਾ ਕਾਲਾ, ਉਹਦਾ ਤਾਂ ਮੱਥਾ ਕਾਲਾ। ਇਹੋ ਜਿਹੇ ਗੁਰੂ ਪਿਆਰਿਓ ਜਿਹੜੀ ਝੂਠੀ ਨਿੰਦਿਆ ਕਰਨ ਵਾਲੇ ਹੈ ਉਹ ਆਪਣੇ ਭਾਰ ਥੱਲੇ ਆਪ ਹੀ ਜਿਹੜਾ ਉਹ ਮਰ ਜਾਂਦੇ, ਜਿਹਨੂੰ ਅਸੀਂ ਜਾਣਦੇ ਨਹੀਂ, ਕਦੇ ਮਿਲੇ ਨਹੀਂ, ਕਦੇ ਜਿਹਨੂੰ ਸੁਣਿਆ ਨਹੀਂ, ਜਿਹਨੂੰ ਕਦੇ ਵੇਖਿਆ ਹੀ ਨਹੀਂ, ਉਹਦੇ ਬਾਰੇ ਨਿੰਦਿਆ। ਉਹ ਤਾਂ ਐਂ ਕਰਦਾ, ਉਹ ਤਾਂ ਇਸ ਤਰ੍ਹਾਂ ਜ਼ਿੰਦਗੀ ਜਿਉਂਦਾ, ਉਹ ਤਾਂ ਉਸ ਤਰ੍ਹਾਂ ਜ਼ਿੰਦਗੀ ਜਿਉਂਦਾ। ਇਹ ਗੁਰੂ ਪਿਆਰੀਓ ਨਿੰਦਿਆ ਜਿਹੜੀ ਹੈ ਨਾ, ਇਹ ਹੈ ਅਸਲੀ ਨਿੰਦਿਆ, ਇਹ ਬੁਰੀ ਹੈ ਸਮਾਜ ਦੇ ਵਿੱਚ, ਮਾੜੀ ਹੈ ਸਮਾਜ ਦੇ ਵਿੱਚ। ਭਗਤ ਕਬੀਰ ਜੀ ਨੇ ਇਹਦੀ ਵੀ ਪਰਵਾਹ ਨਹੀਂ ਕੀਤੀ, ਕਹਿੰਦਾ ਨਿੰਦੋ, ਕਹਿੰਦੇ ਜਿੰਨਾ ਨਿੰਦਦੇ ਹੋ। ਹੁਣ ਜਦੋਂ ਗੁਰੂ ਪਿਆਰਿਓ ਭਗਤ ਕਬੀਰ ਜੀ ਨੂੰ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਭਗਤ ਜੀ ਆਹ ਤੁਸੀਂ ਕਿਹੜੀ ਗੱਲ ਕਰਤੀ, ਅਲੋਕਾਰੀ ਗੱਲ ਕਰਤੀ, ਲੋਕ ਕਾਸ਼ੀ ਚ ਆ ਕੇ ਚਲਾਣਾ ਕਰਦੇ ਐ, ਤੁਸੀਂ ਮਗਹਰ ਜਾ ਕੇ ਚਲਾਣਾ ਕਰਨ ਦਾ ਫੈਸਲਾ ਕਰ ਲਿਆ, ਤੁਸੀਂ ਤਾਂ ਭੋਲੇ ਹੋ। ਭਗਤ ਕਬੀਰ ਜੀ ਨੇ ਇਹ ਨਹੀਂ ਕਿਹਾ ਮੈਂ ਥੋੜੀ ਭੋਲਾ। ਭਗਤ ਕਬੀਰ ਜੀ ਕਹਿੰਦੇ ਠੀਕ ਹੈ ਭਾਈ, ਜੇ ਤੁਹਾਡੀ ਨਜ਼ਰ ਚ ਭੋਲੇ ਹੋ ਨਾ, ਤੇ ਹਾਂ ਅਸੀਂ ਭੋਲੇ ਆ। ਹਰ ਕੇ ਲੋਗਾ, ਮੈਂ ਤਾਂ ਮਤ ਕਾ ਭੋਲਾ, ਮੈਂ ਤਾਂ ਮਤ ਦਾ ਭੋਲਾ ਆ, ਭੋਲਾ। ਪਰ ਇੱਕ ਗੱਲ ਮੈਨੂੰ ਦੱਸੋ। ਨਾਲ ਭਗਤ ਕਬੀਰ ਜੀ ਨੇ ਸਵਾਲ ਵੀ ਕੀਤਾ ਉਹਨਾਂ ਲੋਕਾਂ ਨੂੰ, ਕਹਿੰਦੇ ਇੱਕ ਮੈਨੂੰ ਗੱਲ ਦੱਸੋ। ਕਹਿੰਦੇ ਜੀ ਪੁੱਛੋ। ਕਹਿੰਦੇ ਕਾਂਸੀ ਦੇ ਵਿੱਚ, ਬਨਾਰਸ ਦੇ ਵਿੱਚ ਜੇ ਕੋਈ ਚਲਾਣਾ ਕਰਦਾ ਹੈ ਤੇ ਉਹਨੂੰ ਮੁਕਤੀ ਮਿਲਦੀ ਹੈ? ਮਿਲਦੀ ਹੈ? ਕਹਿੰਦੇ ਹਾਂ ਪੱਕਾ ਮਿਲਦੀ ਹੈ, ਪੱਕਾ ਮਿਲਦੀ ਹੈ। ਕਹਿੰਦੇ ਜਿੰਨੇ ਕੋਈ ਮਰਜ਼ੀ ਪਾਪ ਕਰ ਲੇ, ਜੇ ਕੋਈ ਕਾਸ਼ੀ ਦੇ ਵਿੱਚ ਆ ਕੇ ਚਲਾਣਾ ਕਰ ਜੇ ਫਿਰ ਵੀ ਮੁਕਤ ਹੋ ਜੂਗਾ? ਕਹਿੰਦੇ ਬਿਲਕੁਲ ਮੁਕਤ ਹੋ ਜੂਗਾ, ਕਾਂਸੀ ਧਰਤੀ ਇਹੋ ਜਿਹੀ ਹੈ। ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਫਿਰ ਇਹ ਦੱਸੋ ਵੀ ਪਰਮਾਤਮਾ ਦੀ ਬੰਦਗੀ ਕਾਹਦੇ ਵਾਸਤੇ ਕਰਨੀ ਹੈ? ਭਗਤੀ ਕਾਹਦੇ ਵਾਸਤੇ ਕਰਨੀ ਹੈ? ਪਾਪ ਕਰੀ ਚੱਲੋ, ਕਾਸ਼ੀ ਦੇ ਵਿੱਚ ਆ ਕੇ ਚਲਾਣਾ ਕਰਕੇ ਮੁਕਤੀ ਤਾਂ ਵੱਟ ਤੇ ਪਈ ਹੈ, ਭਗਤੀ ਕਰਨ ਦੀ ਕੀ ਲੋੜ ਹੈ, ਬੰਦਗੀ ਕਰਨ ਦੀ ਕੀ ਲੋੜ ਹੈ? ਕਹਿੰਦੇ ਕੋਈ ਹੈ ਬੰਦਗੀ ਕਰਨ ਦੀ ਲੋੜ? ਫਿਰ ਭਗਤੀ ਦੀ ਗੱਲ ਕਿਉਂ ਕਰਦੇ ਹੋ ਤੁਸੀਂ, ਬੰਦਗੀ ਦੀ ਗੱਲ ਕਿਉਂ ਕਰਦੇ ਹੋ ਤੁਸੀਂ, ਤਪ ਦੀ ਗੱਲ ਕਿਉਂ ਕਰਦੇ ਹੋ ਤੁਸੀਂ? ਫਿਰ ਆਖੋ ਸਾਰੇ ਰਿਸ਼ੀਆਂ ਮੁਨੀਆਂ ਨੂੰ ਜਿਹੜੇ ਤਪ ਕਰਦੇ ਨੇ, ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ, ਵੀ ਕੋਈ ਲੋੜ ਨਹੀਂ ਭਗਤੀ ਕਰਨ ਦੀ, ਤਪ ਭਗਤੀ ਬੰਦਗੀ ਮੁਕਤੀ ਵਾਸਤੇ ਕਰਦੇ ਆ ਨਾ। ਤੇ ਜਦੋਂ ਮੁਕਤੀ ਕਾਂਸ਼ੀ ਦੇ ਵਿੱਚ ਚਲਾਣਾ ਕਰਨ ਦੇ ਨਾਲ ਮਿਲ ਜਾਣੀ ਹੈ, ਤੇ ਫਿਰ ਸਾਧਨਾ ਸਾਧਨ ਦੇ ਨਾਲ, ਬੰਦਗੀ ਦੀ ਸਾਧਨਾ, ਭਗਤੀ ਦੀ ਸਾਧਨਾ ਸਾਧਨ ਦੇ ਨਾਲ ਸਾਨੂੰ ਕੀ ਲਾਭ ਮਿਲਣਾ ਹੈ? ਭਗਤ ਕਬੀਰ ਜੀ ਦੂਜੀ ਪੰਕਤੀ ਚ ਕਹਿੰਦੇ ਨੇ, ਕਹਿੰਦੇ ਜਾਓ ਤਨ ਕਾਸੀ ਤਜਹਿ ਕਬੀਰਾ, ਜਾਓ ਤਨ, ਜਾਓ ਤਨ, ਜਾਓ ਦਾ ਅਰਥ ਹੈ ਜੇ ਕਰ, ਤਨ ਦਾ ਅਰਥ ਹੈ ਸਰੀਰ, ਤਜਹਿ ਦਾ ਅਰਥ ਹੈ ਛੱਡਣਾ। ਕਹਿੰਦੇ ਜਾਓ ਤਨ ਕਾਂਸੀ ਤਜਹਿ ਕਬੀਰਾ, ਜੇ ਕਬੀਰ ਨੇ ਕਾਂਸੀ ਦੇ ਵਿੱਚ ਸਰੀਰ ਛੱਡਣਾ। ਭਗਤ ਕਬੀਰ ਜੀ ਉਹਨਾਂ ਲੋਕਾਂ ਨੂੰ ਕਹਿੰਦੇ ਨੇ, ਕਹਿੰਦੇ ਜੇ ਕਬੀਰ ਨੇ ਕਾਂਸੀ ਦੇ ਵਿੱਚ ਸਰੀਰ ਛੱਡਣਾ, ਕਹਿੰਦੇ ਰਮਈਆ ਕਹਾ ਨਿਹੋਰਾ, ਫਿਰ ਪਰਮਾਤਮਾ ਨੂੰ ਕਾਹਦਾ ਉਲੰਭ ਹੈ ਵੀ ਤੂੰ ਕਿਰਪਾ ਨਹੀਂ ਕਰਦਾ, ਬਖਸ਼ਿਸ਼ ਨਹੀਂ ਕਰਦਾ, ਰਹਿਮਤ ਨਹੀਂ ਕਰਦਾ, ਅਸੀਂ ਤੇਰੀ ਬੰਦਗੀ ਕਰਦੇ ਹਾਂ। ਰਮਈਆ ਕਹਾ ਨਿਹੋਰਾ, ਨਿਹੋਰਾ ਦਾ ਮਤਲਬ ਕੀ ਹੁੰਦਾ ਗੁਰ ਪਿਆਰੇ? ਨਿਹੋਰਾ ਦਾ ਮਤਲਬ ਹੁੰਦਾ ਤਨ, ਨਿਹੋਰਾ ਮਾਰਨਾ ਕਿਸੇ ਨੂੰ, ਨਿਹੋਰਾ ਮਾਰਨਾ ਕਿ ਵਾਹਿਗੁਰੂ ਮੈਂ ਤੇਰੀ ਬੰਦਗੀ ਕੀਤੀ ਹੈ, ਤੇਰੀ ਭਗਤੀ ਕੀਤੀ ਹੈ, ਥੋੜੀ ਜਿਹੀ ਤਾਂ ਦਇਆ ਕਰ ਮੇਰੇ ਤੇ, ਭਗਤੀ ਕੀਤੀ ਹੈ, ਬੰਦਗੀ ਕੀਤੀ ਹੈ, ਮਹਾਰਾਜ ਕਿਣਕਾ ਮਾਤਰ ਤਾਂ ਬਖਸ਼ਿਸ਼ ਨਾਲ ਨਿਵਾਜ ਦੇ, ਫਿਰ ਉਹਨੂੰ ਕਾਹਦਾ ਨਿਹੋਰਾ ਦੇਣਾ? ਭਾਵ ਕੀ ਹੈ? ਭਾਵ ਹੈ ਗੁਰੂ ਪਿਆਰੀਓ ਕਿ ਬੰਦਗੀ ਕਾਹਦੀ ਕਰਨੀ ਹੈ, ਫਿਰ ਭਗਤੀ ਕਾਹਦੀ ਕਰਨੀ ਹੈ? ਜੇ ਕਬੀਰ ਨੇ ਕਾਂਸੀ ਦੇ ਵਿੱਚ ਹੀ ਸਰੀਰ ਛੱਡ ਕੇ ਮੁਕਤੀ ਪ੍ਰਾਪਤ ਕਰਨੀ ਹੈ, ਤੇ ਫਿਰ ਕਹਿੰਦੇ ਬੰਦਗੀ ਭਗਤੀ ਕਾਹਦੇ ਵਾਸਤੇ ਕਰਨੀ ਹੈ? ਕਾਹਦੇ ਵਾਸਤੇ ਰੱਬ ਨੂੰ ਯਾਦ ਕਰਨਾ ਹੈ? ਕਾਹਦੇ ਵਾਸਤੇ ਪਰਮੇਸ਼ਵਰ ਨੂੰ ਧਿਆਉਣਾ? ਇਹ ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਨੂੰ ਸਵਾਲ ਕੀਤਾ ਕਿ ਕਾਹਦੇ ਵਾਸਤੇ ਕਰਮ ਕਾਂਡ ਕਰਦੇ ਤੁਰੇ ਫਿਰਦੇ ਹੋ? ਵੀ ਐਂ ਕੰਮ ਕਰਤਾ ਤੇ ਪਾਪ ਲੱਗੂਗਾ, ਜੇ ਐਂ ਕੰਮ ਕਰਤਾ ਤੇ ਪਾਪ ਲੱਗੂਗਾ, ਜੇ ਉਹ ਕੰਮ ਕਰਤਾ ਤੇ ਪੁੰਨ ਲੱਗੂਗਾ, ਆਹ ਕੰਮ ਕਰਤਾ ਤੇ ਪੁੰਨ ਲੱਗੂਗਾ, ਕਾਹਦੇ ਵਾਸਤੇ ਪਾਪਾਂ ਪੁੰਨਾਂ ਦੇ ਵਿੱਚ ਉਲਦੇ ਹੋ? ਪਾਪਾਂ ਪੁੰਨਾਂ ਚ ਉਲਦੇ ਆ ਨਾ ਗੁਰੂ ਪਿਆਰੇ? ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ, ਸਿਮਰਤੀਆਂ ਸ਼ਾਸਤਰ ਇਹ ਪਾਪਾ ਪੁੰਨਾ ਦੀ ਵਿਚਾਰ ਦੱਸਦੇ ਆ। ਤੱਤਾ ਸਾਰ ਨਾ ਜਾਣੀ, ਤੱਤ ਦੀ ਤਾਂ ਸਮਝ ਹੀ ਕੋਈ ਨਹੀਂ ਕਿਸੇ ਨੂੰ। ਤੱਤ ਕੀ ਹੈ ਗੁਰ ਪਿਆਰੀਓ? ਇਸ ਬ੍ਰਹਿਮੰਡ ਦਾ ਜਿਹੜਾ ਤੱਤ ਹੈ ਉਹ ਅਕਾਲ ਪੁਰਖ ਹੈ, ਪਰਮੇਸ਼ਵਰ ਹੈ। ਉਹਦੀ ਤਾਂ ਸਮਝ ਹੀ ਕੋਈ ਨਹੀਂ, ਉਹਦੀ ਤਾਂ ਜਾਣਕਾਰੀ ਕੋਈ ਨਹੀਂ। ਪਾਪਾ ਪੁੰਨਾ ਚ ਉਲਝੀ ਹੈ ਦੁਨੀਆ। ਤੇ ਭਗਤ ਕਬੀਰ ਜੀ ਗੁਰ ਪਿਆਰੀਓ ਕਹਿੰਦੇ ਨੇ, ਕਹਿੰਦੇ ਐ ਲੋਕੋ, ਮੈਂ ਮਤ ਦਾ ਭੋਲਾ ਪਰ ਮੈਨੂੰ ਇੱਕ ਗੱਲ ਸਮਝਾਓ, ਜੇ ਕਾਂਸੀ ਦੇ ਵਿੱਚ ਕਬੀਰ ਨੇ ਸਰੀਰ ਛੱਡਣਾ ਫਿਰ ਮੁਕਤੀ ਤਾਂ ਮਿਲ ਜਾਣੀ ਹੈ, ਫਿਰ ਵਾਹਿਗੁਰੂ ਨੂੰ ਹੋਰਾ ਕਾਹਦੇ ਵਾਸਤੇ ਦਿਆਂ? ਪਰਮਾਤਮਾ ਨੂੰ ਨਿਹੋਰਾ ਕਾਹਦਾ? ਤੇ ਤੇਰੀ ਬੰਦਗੀ ਭਗਤੀ ਕੀਤੀ, ਤੇਰਾ ਸਿਮਰਨ ਕੀਤਾ, ਸਾਨੂੰ ਆਹ ਚੀਜ਼ ਨੀ ਮਿਲੀ, ਉਹ ਚੀਜ਼ ਨੀ ਮਿਲੀ। ਮੁਕਤੀ ਤਾਂ ਮਿਲ ਹੀ ਜਾਣੀ ਹੈ ਨਾ, ਪਾਪੀ ਨੂੰ ਵੀ ਮਿਲਣੀ ਹੈ, ਪੁੰਨੀ ਨੂੰ ਵੀ ਮਿਲਣੀ ਹੈ, ਕਿਉਂਕਿ ਕਾਂਸੀ ਚ ਸਰੀਰ ਛੱਡਿਆ। ਇਹ ਲੋਕ ਕਹਿੰਦੇ ਆ, ਪੰਡਿਤ ਕਹਿੰਦੇ ਆ, ਗ੍ਰੰਥ ਕਹਿੰਦੇ ਨੇ, ਧਾਰਮਿਕ। ਤਾਂ ਇਹ ਭਗਤ ਜੀ ਰਹਾਓ ਦੀ ਪੰਕਤੀ ਦੇ ਵਿੱਚ ਗੁਰੂ ਪਿਆਰੀਓ ਸਮਝਾਉਂਦੇ ਆ, ਸਮੁੱਚੇ ਸ਼ਬਦ ਵਿੱਚ ਕੀ ਦੱਸਦੇ ਨੇ। ਆਓ ਗੁਰੂ ਪਿਆਰੀਓ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਚ ਜੁੜੇ ਬੈਠੇ ਆ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੁੜਦੇ ਆ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੂ। ਗੁਰ ਪਿਆਰੀਓ, ਇਹ ਜਿਹੜਾ ਸ਼ਬਦ ਹੈ ਨਾ, ਇਹ ਸੰਬੋਧਨ ਹੈ ਕਿਹਨੂੰ? ਹਰ ਕੇ ਲੋਗਾ, ਪਰਮਾਤਮਾ ਦੇ ਲੋਕਾਂ ਨੂੰ, ਭਾਵ ਸੰਸਾਰ ਨੂੰ ਸੰਬੋਧਨ ਹੈ। ਭਗਤ ਜੀ ਕਹਿੰਦੇ ਨੇ, ਕਹਿੰਦੇ ਐ ਭਾਈ ਇੱਕ ਗੱਲ ਚੇਤੇ ਰੱਖਿਓ ਜੇ, ਕਹਿੰਦੇ ਜੋ ਜਾਣ, ਜਿਹੜਾ ਜਾਣ, ਜਨ ਦਾ ਅਰਥ ਕੀ ਹੈ ਗੁਰ ਪਿਆਰਿਓ? ਜਨ ਦਾ ਅਰਥ ਹੈ ਕਰਤਾਰ ਦੀ ਬੰਦਗੀ ਕਰਨ ਵਾਲਾ। ਹੁਣ ਕਰਤਾਰ ਦੀ ਬੰਦਗੀ ਕਰਨ ਵਾਲਾ, ਰੱਬ ਦੀ ਬੰਦਗੀ ਕਰਨ ਵਾਲਾ, ਤੁਸੀਂ ਉਹਨੂੰ ਜਨ ਕਹਿ ਲਓ, ਭਗਤ ਕਹਿ ਲਓ, ਸੰਤ ਕਹਿ ਲਓ, ਸਾਧੂ ਕਹਿ ਲਓ, ਗਿਆਨੀ ਕਹਿ ਲਓ, ਗੁਰਮੁਖ ਕਹਿ ਲਓ, ਗੁਰਸਿੱਖ ਕਹਿ ਲਓ, ਸਿੱਖ ਕਹਿ ਲਓ, ਇਹ ਸਾਰੇ ਸ਼ਬਦ ਸਮਾਨ ਅਰਥੀ ਨੇ। ਕਹਿੰਦੇ ਜੋ ਜਨ, ਜਿਹੜਾ ਜਨ, ਜਿਹੜਾ ਭਗਤ, ਜਿਹੜਾ ਸੇਵਕ, ਭਾਉ ਭਗਤ ਕਛ ਜਾਣੈ, ਜਿਹੜਾ ਸੇਵਕ, ਜਿਹੜਾ ਜਨ ਕੁਛ ਭਾਉ ਭਗਤੀ ਨੂੰ ਜਾਣਦਾ। ਭਾਉ ਭਗਤੀ ਕੀ ਹੈ ਗੁਰੂ ਪਿਆਰਿਓ? ਭਾਉ ਭਗਤੀ, ਭਾਉ ਭਗਤੀ, ਵਿਦਵਾਨਾਂ ਨੇ ਨੌ ਤਰ੍ਹਾਂ ਦੀ ਭਗਤੀ ਦੱਸੀ ਹੈ ਗੁਰੂ ਪਿਆਰਿਓ। ਅਸੀਂ ਕਥਾ ਸੁਣ ਰਹੇ ਹਾਂ ਨਾ, ਕੀਰਤਨ ਸੁਣ ਰਹੇ, ਇਹ ਵੀ ਭਗਤੀ ਹੈ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਇਹ ਵੀ ਭਗਤੀ ਹੈ। ਲੰਗਰ ਚ ਸੇਵਾ ਕਰ ਰਹੇ ਹਾਂ, ਇਹ ਵੀ ਭਗਤੀ ਹੈ। ਇਮਾਰਤ ਬਣ ਰਹੀ ਹੈ ਗੁਰੂ ਦੀ ਔਰ ਅਸੀਂ ਗੁਰ ਪਿਆਰਿਓ ਟੋਕਰੀ ਢੋ ਰਹੇ ਹਾਂ, ਇਹ ਵੀ ਭਗਤੀ ਹੈ। ਅਸੀਂ ਭੁੱਖੇ ਨੂੰ ਭੋਜਨ ਛਕਾ ਰਹੇ ਹਾਂ, ਇਹ ਵੀ ਭਗਤੀ ਹੈ। ਪਿਆਸੇ ਨੂੰ ਜਲ ਛਕਾ ਰਹੇ ਹਾਂ, ਇਹ ਵੀ ਭਗਤੀ ਹੈ। ਕਿਸੇ ਲੋੜਵੰਦ ਦੀ ਮਦਦ ਕਰ ਰਹੇ ਹਾਂ, ਇਹ ਵੀ ਭਗਤੀ ਹੈ। ਕਿਸੇ ਲੋੜਵੰਦ ਦਾ ਬੱਚਾ ਪੜ੍ਹਾ ਰਹੇ ਹਾਂ, ਇਹ ਵੀ ਭਗਤੀ ਹੈ, ਇਹ ਵੀ ਭਗਤੀ ਹੈ। ਗੁਰਸਿੱਖਾਂ ਨੂੰ ਭੋਜਨ ਛਕਾ ਰਹੇ, ਇਹ ਵੀ ਭਗਤੀ ਹੈ, ਇਹ ਭਗਤੀ ਹੈ ਗੁਰੂ ਪਿਆਰਿਓ। ਕਿਸੇ ਨੂੰ ਮਿੱਠੇ ਬੋਲ ਬੋਲ ਰਹੇ ਹਾਂ ਨਾ ਗੁਰ ਪਿਆਰਿਓ, ਉਹ ਮਿੱਠੇ ਬੋਲ ਜਿਹਦੇ ਨਾਲ ਅਗਲੇ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਸ਼ਰਧਾ ਭਾਵ ਵੱਸਦਾ, ਇਹ ਵੀ ਭਗਤੀ ਹੈ। ਇੱਥੇ ਸ਼ਬਦ ਹੈ ਭਾਉ ਭਗਤ, ਪ੍ਰੇਮਾ ਭਗਤੀ। ਭਾਉ ਭਗਤ ਦਾ ਅਰਥ ਹੈ ਗੁਰ ਪਿਆਰਿਓ ਪ੍ਰੇਮਾ ਭਗਤੀ, ਪ੍ਰੇਮ ਦੇ ਵਿੱਚ ਭਿੱਜ ਕੇ ਕੀਤਾ ਪਰਮਾਤਮਾ ਦਾ ਸਿਮਰਨ, ਪ੍ਰੇਮ ਦੇ ਵਿੱਚ ਭਿੱਜ ਕੇ। ਇਹਦੀ ਵਿਆਖਿਆ ਨਹੀਂ ਹੋ ਸਕਦੀ ਗੁਰੂ ਪਿਆਰਿਓ, ਪ੍ਰੇਮ ਦੀ ਵਿਆਖਿਆ ਕਰਨੀ ਬਹੁਤ ਔਖੀ ਹੈ। ਪ੍ਰੇਮ ਨੂੰ ਪ੍ਰਭਾਸ਼ਿਤ ਵੀ ਨਹੀਂ ਕੀਤਾ ਜਾ ਸਕਦਾ, ਪ੍ਰੇਮ ਨੂੰ ਹੱਦਾਂ ਦੇ ਵਿੱਚ ਵੀ ਨਹੀਂ ਬੰਨਿਆ ਜਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ, ਸਨੇਹ ਕੀਤਾ, ਕਿਹਦੇ ਨਾਲ? ਕਰਤਾਰ ਦੇ ਨਾਲ, ਬੰਦਗੀ ਵਾਹਿਗੁਰੂ ਦੇ ਨਾਲ। ਹੁਣ ਗੁਰੂ ਪਿਆਰਿਓ, ਨਿਸ਼ਾਨੀ ਕੀ ਹੁੰਦੀ ਹੈ ਕਿ ਬੰਦਾ ਵਾਹਿਗੁਰੂ ਨਾਲ ਪਿਆਰ ਕਰਦਾ? ਜਿਹੜਾ ਬੰਦਾ ਵਾਹਿਗੁਰੂ ਨਾਲ ਪਿਆਰ ਕਰਦਾ ਨਾ ਗੁਰੂ ਪਿਆਰਿਓ, ਉਹ ਵਾਹਿਗੁਰੂ ਦੀ ਹਰ ਇੱਕ ਚੀਜ਼ ਨਾਲ ਪਿਆਰ ਕਰਦਾ। ਹਰ ਇੱਕ ਚੀਜ਼ ਨਾਲ, ਚਾਹੇ ਕੁਛ ਵੀ ਹੈ। ਹੁਣ ਗੁਰੂ ਨੂੰ ਪਿਆਰ ਕਰਦਾ ਸਿੱਖ ਦੀ ਨਿਸ਼ਾਨੀ ਕੀ ਹੈ? ਜਿਹੜਾ ਗੁਰੂ ਨੂੰ ਪਿਆਰ ਕਰਦਾ ਨਾ, ਉਹ ਗੁਰੂ ਦੀ ਹਰ ਚੀਜ਼ ਨੂੰ ਪਿਆਰ ਕਰਦਾ। ਗੁਰ ਪਿਆਰੀ ਹਰ ਚੀਜ਼ ਨੂੰ, ਜਿਹੜਾ ਗੁਰੂ ਨੂੰ ਸਤਿਕਾਰ ਦਿੰਦਾ ਉਹ ਗੁਰੂ ਦੀ ਹਰ ਚੀਜ਼ ਨੂੰ ਸਤਿਕਾਰ ਦਿੰਦਾ। ਅਬੇਰੀਆਂ ਦਾ ਗੁਰ ਪਿਆਰਿਓ ਧਰਤੀ ਦੇ ਉੱਤੇ ਪਤਾ ਨਹੀਂ ਕਿੰਨੀਆਂ ਹੋ, ਆ ਸੜਕਾਂ ਦੇ ਕੰਢੇ ਖੜੋਤੀਆਂ, ਕਦੇ ਕਿਸੇ ਨੇ ਗੁਰ ਪਿਆਰੀ ਉਹਨਾਂ ਨੂੰ ਮੱਥੇ ਟੇਕਦੇ ਦੇਖਿਆ, ਉਹਨਾਂ ਵੱਲ ਸਿਰ ਝੁਕਾਉਂਦੇ ਦੇਖਿਆ? ਬੇਰੀਆਂ ਹੀ ਨੇ। ਪਰ ਪ੍ਰਕਰਮਾਂ ਦੇ ਵਿੱਚ ਜਿਹੜੀਆਂ ਬੇਰੀਆਂ ਨੇ ਗੁਰ ਪਿਆਰੀਓ, ਚਾਹੇ ਲਾਚੀ ਬੇਰ ਹੈ, ਚਾਹੇ ਦੁੱਖ ਪੰਜਣੀ ਬੇਰ ਹੈ, ਚਾਹੇ ਬੇਰ ਬਾਬਾ ਬੁੱਢਾ ਸਾਹਿਬ ਹੈ, ਸਦਾ ਸਿਰ ਸਤਿਕਾਰ ਵਜੋਂ ਇਹਨਾਂ ਅੱਗੇ ਝੁਕ ਜਾਂਦਾ। ਕਿਉਂ? ਕਿਉਂਕਿ ਇਹਨਾਂ ਬੇਰੀਆਂ ਦੇ ਉੱਤੇ ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਪਈ ਹੈ। ਇਹਨਾਂ ਬੇਰੀਆਂ ਦੇ ਛਾਂ ਥੱਲੇ ਸਾਡੇ ਗੁਰੂ ਸਾਹਿਬਾਨ ਜਿਹੜੇ ਨੇ ਬੈਠਦੇ ਰਹੇ ਨੇ, ਚਾਹੇ ਧੰਨ ਗੁਰੂ ਰਾਮਦਾਸ ਮਹਾਰਾਜ, ਚਾਹੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਚਾਹੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਇਸ ਕਰਕੇ ਇਹ ਸਾਡੇ ਲਈ ਸਤਿਕਾਰਯੋਗ ਹੈ। ਗੁਰੂ ਦੀ ਹਰ ਸ਼ੈ ਸਾਡੇ ਲਈ ਸਤਿਕਾਰਯੋਗ ਹੈ। ਗੁਰੂ ਸਾਡਾ ਪਿਆਰਾ ਹੈ, ਉਹਦੀ ਹਰ ਚੀਜ਼ ਪਿਆਰੀ ਹੈ। ਗੁਰੂ ਪਿਆਰੀ, ਹਰ ਚੀਜ਼ ਪਿਆਰੀ ਹੈ। ਵਾਹਿਗੁਰੂ ਸਾਡਾ ਪਿਆਰਾ ਹੈ, ਵਾਹਿਗੁਰੂ ਦੀ ਹਰ ਸ਼ੈ ਪਿਆਰੀ ਹੈ, ਤੇ ਵਾਹਿਗੁਰੂ ਦੀ ਹਰ ਸ਼ੈ ਦੇ ਵਿੱਚ ਇਨਸਾਨ ਵੀ ਆਉਂਦੇ ਹੈ, ਇਨਸਾਨ ਵੀ ਆਉਂਦੇ ਹੈ। ਫਿਰ ਅਸੀਂ ਕਿਸੇ ਨਾਲ ਨਫ਼ਰਤ ਕਰਦੇ ਹਾਂ, ਵਾਹਿਗੁਰੂ ਦਾ ਪਿਆਰਾ ਕਿਸੇ ਨਾਲ ਨਫ਼ਰਤ ਕਿਵੇਂ ਕਰ ਸਕਦਾ? ਜੇ ਵਾਹਿਗੁਰੂ ਦਾ ਪਿਆਰਾ ਉਹ ਕਿਸੇ ਨਾਲ ਨਫ਼ਰਤ ਕਿਵੇਂ ਕਰ ਸਕਦਾ, ਈਰਖਾ ਕਿਵੇਂ ਕਰ ਸਕਦਾ? ਕਿਉਂ? ਕਿਉਂਕਿ ਹਰ ਕੋਈ ਵਾਹਿਗੁਰੂ ਦਾ ਪੈਦਾ ਕੀਤਾ। ਜੇ ਵਾਹਿਗੁਰੂ ਨਾਲ ਪਿਆਰ ਹੈ ਤੇ ਵਾਹਿਗੁਰੂ ਦੇ ਪੈਦਾ ਕੀਤੇ ਨਾਲ ਨਫ਼ਰਤ ਕਿਵੇਂ ਹੋ ਸਕਦੀ ਹੈ, ਈਰਖਾ ਕਿਵੇਂ ਹੋ ਸਕਦੀ ਹੈ? ਤੇ ਜੇ ਈਰਖਾ ਹੈ, ਨਫ਼ਰਤ ਹੈ, ਤੇ ਫਿਰ ਸਮਝ ਲਓ ਪਿਆਰ ਨਹੀਂ ਹੈ, ਫਿਰ ਕੁਛ ਹੋਰ ਹੀ ਹੈ, ਕੁਛ ਹੋਰ ਹੀ ਹੈ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਉਹਨਾਂ ਦਾ ਵਾਹਿਗੁਰੂ ਨਾਲ ਪਿਆਰ ਹੈ, ਉਹਨਾਂ ਦੀ ਕਿਸੇ ਨਾਲ ਈਰਖਾ ਨਹੀਂ ਹੈ, ਕਿਸੇ ਨਾਲ ਉਹਨਾਂ ਨੂੰ ਨਫ਼ਰਤ ਨਹੀਂ ਹੈ। ਇਸੇ ਕਰਕੇ ਉਹਨਾਂ ਨੇ ਕਿਹਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਾਣੀ ਆਈ। ਕੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ? ਕਹਿੰਦੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਾਣੀ ਆਈ। ਸਾਡੇ ਲਈ ਕੋਈ ਬੈਰੀ ਨਹੀਂ ਹੈ, ਕੋਈ ਬੇਗਾਨਾ ਨਹੀਂ ਹੈ, ਸਾਡੀ ਸਾਰਿਆਂ ਨਾਲ ਸਾਂਝ ਹੈ। ਕਿਉਂ? ਕਿਉਂਕਿ ਸਾਰੇ ਪਰਮੇਸ਼ਵਰ ਦੇ ਪੈਦਾ ਕੀਤੇ ਹੈ। ਦੁਸ਼ਮਣੀ ਕਿਹਦੇ ਨਾਲ ਕਰੀਏ? ਵੈਰ ਕਿਹਦੇ ਨਾਲ ਕਰੀਏ? ਈਰਖਾ ਕਿਹਦੇ ਨਾਲ ਕਰੀਏ? ਸਾਰੇ ਵਾਹਿਗੁਰੂ ਦੇ ਪੈਦਾ ਕੀਤੇ। ਤੇ ਇੱਥੇ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ, ਕਹਿੰਦਾ ਮੈਂ ਸਭ ਤੋਂ ਵੱਡਾ ਸਿੱਖ ਹੈ, ਤੇ ਸਿੱਖਾਂ ਦੇ ਪ੍ਰਤੀ ਈਰਖਾ ਭਾਵ ਹੈ। ਮੈਂ ਸਭ ਤੋਂ ਵੱਡਾ ਸਿੱਖ ਹੈ, ਤੇ ਸਿੱਖਾਂ ਦੇ ਪ੍ਰਤੀ ਨਫ਼ਰਤ ਹੈ। ਕਿੱਡੀ ਕਮਾਲ ਦੀ ਗੱਲ ਹੈ ਨਾ। ਭਗਤ ਕਬੀਰ ਜੀ ਕਹਿੰਦੇ, ਜਿਹੜਾ ਜਨ ਭਾਉ ਭਗਤ ਨੂੰ ਥੋੜਾ ਜਿਹਾ ਵੀ ਜਾਣਦਾ, ਥੋੜਾ ਜਿਹਾ ਵੀ ਸਮਝਦਾ, ਕਹਿੰਦੇ ਐ ਪੁਰਖੋ, ਉਹ ਵਾਹਿਗੁਰੂ ਨਾਲ ਮਿਲਿਆ। ਇਹ ਤਾਂ ਬੜੀ ਕਹਿੰਦੇ ਹੈਰਾਨਗੀ ਵਾਲੀ ਗੱਲ ਹੈ। ਭਗਤ ਕਬੀਰ ਜੀ ਆਂਦੇ, ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ। ਤਾ ਕਉ ਅਚਰਜ ਕਾਹੋ, ਅਚਰਜ ਕਾਹੋ, ਕਾਹਦਾ ਅਚਰਜ, ਕਾਹਦੀ ਹੈਰਾਨਗੀ ਹੈ? ਸ਼ਬਦ ਹੈ ਅਚਰਜ ਕਾਹੋ, ਕਾਹਦਾ ਅਚਰਜ ਹੈ ਭਾਈ, ਕਾਹਦੀ ਹੈਰਾਨਗੀ ਹੈ, ਕਾਹਦੀ ਹੈਰਾਨਗੀ ਹੈ? ਕਹਿੰਦੇ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ, ਐਵੇਂ ਹੈਰਾਨ ਨਾ ਹੋਇਓ, ਇਹ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ। ਜਿਹੜਾ ਥੋੜਾ ਜਿਹਾ ਵੀ ਪ੍ਰੇਮਾ ਭਗਤੀ ਨੂੰ ਜਾਣਦਾ, ਉਹ ਵਾਹਿਗੁਰੂ ਨਾਲ ਮਿਲਿਆ, ਇਹ ਚ ਹੈਰਾਨਗੀ ਵਾਲੀ ਗੱਲ ਕੋਈ ਨਹੀਂ ਹੈ। ਕੋਈ ਹੈਰਾਨ ਕਰ ਦੇਣ ਵਾਲੀ ਗੱਲ ਨਹੀਂ ਹੈ ਵੀ ਫਲਾਨਾ ਵਾਹਿਗੁਰੂ ਨਾਲ ਮਿਲ ਗਿਆ, ਤਾਂ ਮਸਤਾਨਾ ਜਾ ਸੀ, ਭੋਲਾ ਜਾ ਸੀ। ਉਹ ਕਹਿੰਦੇ ਭਾਈ, ਜਿਹੜਾ ਵਾਹਿਗੁਰੂ ਨਾਲ ਪਿਆਰ ਕਰਦਾ, ਕੋਈ ਹੈਰਾਨਗੀ ਵਾਲੀ ਗੱਲ ਨਹੀਂ, ਉਹ ਵਾਹਿਗੁਰੂ ਨਾਲ ਮਿਲਿਆ, ਉਹ ਕਰਤਾਰ ਦੇ ਨਾਲ ਮਿਲਿਆ, ਪਰਮੇਸ਼ਵਰ ਨਾਲ ਮਿਲਿਆ। ਤੁਸੀਂ ਇਹ ਸਮਝ ਲਿਓ ਕਿ ਚੰਗੇ ਚੰਗੇ ਲਿਬਾਸ ਧਾਰੀ ਜਿਹੜੇ ਨੇ, ਉਹੀ ਵਾਹਿਗੁਰੂ ਨਾਲ ਮਿਲੇ ਹੁੰਦੇ ਆ। ਜਿਹੜੇ ਵਾਹਿਗੁਰੂ ਦੀਆਂ ਗੱਲਾਂ ਕਰਦੇ, ਉਹੀ ਵਾਹਿਗੁਰੂ ਨਾਲ ਮਿਲੇ ਹੁੰਦੇ। ਕੋਈ ਵੀ ਵਾਹਿਗੁਰੂ ਨਾਲ ਮਿਲਿਆ ਹੋ ਸਕਦਾ ਜਿਹਦੇ ਅੰਦਰ ਵਾਹਿਗੁਰੂ ਦਾ ਪਿਆਰ ਹੈ, ਉਹ ਕੋਈ ਕਿਸਾਨ ਵੀ ਹੋ ਸਕਦਾ, ਖੇਤੀਬਾੜੀ ਕਰਨ ਵਾਲਾ ਕਿਸਾਨ ਵੀ ਹੋ ਸਕਦਾ, ਸੜਕ ਤੇ ਜੁੱਤੀਆਂ ਗੰਢਣ ਵਾਲਾ ਗੁਰੂ ਪਿਆਰੀ ਮੋਚੀ ਵੀ ਹੋ ਸਕਦਾ, ਉਹ ਰੰਦਾ ਫੇਰਨ ਵਾਲਾ ਤਿਰਖਾਣ ਵੀ ਹੋ ਸਕਦਾ, ਲੱਕੜ ਦਾ ਕੰਮ ਕਰਨ ਵਾਲਾ ਵੀ ਹੋ ਸਕਦਾ, ਲੁਹਾਰ ਵੀ ਹੋ ਸਕਦਾ, ਔਰ ਉਹ ਵਪਾਰੀ ਵੀ ਹੋ ਸਕਦਾ, ਉਹ ਅਰਬਾਂਪਤੀ ਵੀ ਹੋ ਸਕਦਾ, ਉਹ ਕੱਖਾਂ ਤੋਂ ਹੀਣਾ ਵੀ ਹੋ ਸਕਦਾ, ਕੱਖਾਂ ਤੋਂ ਹੀਣਾ। ईसाइयत दे विच एक शब्द कहंदे ने, कहंदे जे कोई ए आखे ना कि हाथी सुई दे नके थाने लंघ गया, ईसाई परंपरा दे विच ए गल कही जांदी है, कहंदे जे कोई ए आखे ना कि ईसाई सुई दे नके थाने लंघ हाथी सुई दे नके थाने लंघ गया ਤਾਂ ਯਕੀਨ ਕੀਤਾ ਜਾ ਸਕਦਾ। ਪਰ ਜੇ ਕੋਈ ਆਖੇ ਨਾ ਅਮੀਰ ਬੰਦਾ ਰੱਬ ਦੇ ਨੇੜੇ ਹੋ ਗਿਆ, ਕਹਿੰਦੇ ਨਹੀਂ ਮੰਨਿਆ ਜਾ ਸਕਦਾ। ਪਰ ਜੇ ਅਸੀਂ ਸਿੱਖ ਧਾਰਾ ਦੀ ਗੱਲ ਕਰੀਏ ਤੇ ਇੱਥੇ ਮਨਸੁੱਖ ਵਰਗੇ, ਬਾਬਾ ਮੱਖਣ ਸ਼ਾਹ ਲਬਾਣਾ ਵਰਗੇ ਅਰਬਾਂ ਖਰਬਾਂ ਪਤੀ ਜਿਹੜੇ ਨੇ ਉਹ ਪਰਮਾਤਮਾ ਨਾਲ ਮਿਲੇ ਨੇ, ਵਾਹਿਗੁਰੂ ਨਾਲ ਜੁੜੇ ਨੇ। ਇੱਥੇ ਅਮੀਰੀ ਰੁਕਾਵਟ ਨਹੀਂ ਹੈ ਗੁਰ ਪਿਆਰੇ, ਇਹ ਸਾਡੀ ਸਿੱਖ ਧਾਰਾ ਕਿੱਡੀ ਮਹਾਨ ਹੈ। ਵੇਖੋ ਉਹ ਕਹਿੰਦੇ ਅਮੀਰ ਬੰਦਾ ਰੱਬ ਨਾਲ ਮਿਲ ਹੀ ਨਹੀਂ ਸਕਦਾ, ਜੇ ਹਾਥੀ ਸੂਈ ਦੇ ਨੱਕੇ ਥਾਣੀ ਲੰਘ ਗਿਆ ਤੇ ਮੰਨਿਆ ਜਾ ਸਕਦਾ, ਪਰ ਅਮੀਰ ਬੰਦਾ ਰੱਬ ਨਾਲ ਮਿਲ ਜੇ, ਕਹਿੰਦੇ ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿਉਂਕਿ ਅਮੀਰ ਬੰਦਾ ਰੱਬ ਨੂੰ ਮਿਲ ਹੀ ਨਹੀਂ ਸਕਦਾ। ਪਰ ਸਾਡੀ ਸਿੱਖ ਧਾਰਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਮਨਸੁੱਖ ਵਰਗੇ ਸੇਠ, ਬਾਬਾ ਮੱਖਣ ਸ਼ਾਹ ਲਵਾਣਾ ਵਰਗੇ ਗੁਰੂ ਪਿਆਰੇ, ਬਾਬਾ ਲੱਖੀ ਸ਼ਾਹ ਵਣਜਾਰਾ ਵਰਗੇ ਜਿਹੜੇ ਨੇ ਉਹ ਅਕਾਲ ਪੁਰਖ ਨਾਲ ਮਿਲੇ ਨੇ, ਜਿਹੜੇ ਅਰਬਾਂ ਖਰਬਾਂ ਪਤੇ ਸੀ, ਪਤਾ ਨਹੀਂ ਕਿੰਨਾ ਕੁ ਪੈਸਾ ਸੀ ਉਹਨਾਂ। ਇਸ ਕਰਕੇ ਗੁਰ ਪਿਆਰਿਓ, ਗੱਲ ਪੈਸਾ ਹੋਣਾ ਜਾਂ ਨਾ ਹੋਣਾ ਨਹੀਂ ਹੈ, ਗੱਲ ਹੈ ਪ੍ਰੇਮਾ ਭਗਤੀ ਦੀ, ਭਾਓ ਭਗਤੀ ਦੀ, ਭਾਓ ਭਗਤੀ ਦੀ ਗੱਲ ਹੈ। ਕਹਿੰਦੇ ਜਿਹਦੇ ਚ ਪ੍ਰੇਮਾ ਭਗਤੀ ਹੈ ਨਾ, ਕਹਿ ਕੀ ਕਹਿੰਦੇ ਨੇ ਭਗਤ ਕਬੀਰ ਜੀ, ਕਹਿੰਦੇ ਜੋ ਜਨ ਭਾਓ ਭਗਤ ਕੱਛ ਜਾਣੇ ਤਾ ਕਹੋ ਅਚਰਜ ਕਾਹੋ। ਕਹਿੰਦੇ ਭਾਈ ਹੈਰਾਨੀ ਕਾਹਦੀ ਹੈ, ਜਿਹੜਾ ਸੇਵਕ ਪ੍ਰੇਮਾ ਭਗਤੀ ਜਾਣਦਾ ਉਹ ਤਾਂ ਵਾਹਿਗੁਰੂ ਨਾਲ ਮਿਲਿਆ ਹੋਇਆ ਹੈ, ਪਰਮੇਸ਼ਵਰ ਨਾਲ ਮਿਲਿਆ ਹੋਇਆ। ਅੱਗੇ ਗੁਰੂ ਪਿਆਰੀ ਦੱਸਦੇ ਨੇ,
ਜਿਉ ਜਲ ਜਲ ਮੈਂ ਪੈਸ ਨਾ ਵਿਕਸੈ ਤਿਉ ਢੋਲ ਮਿਲੋ ਗੁਲਾਹੋ।
ਹੁਣ ਗੁਰੂ ਪਿਆਰੀ ਆਪਣੀ ਗੱਲ ਕਰਦੇ ਨੇ, ਇੱਕ ਉਦਾਹਰਣ ਦੇ ਕੇ ਕਹਿੰਦੇ ਜਿਉ ਜਲ ਜਲ ਮੈਂ ਪੈਸ ਨਾ ਨਿਕਸੈ, ਜਿਵੇਂ ਕਹਿੰਦੇ ਪਾਣੀ ਪਾਣੀ ਦੇ ਵਿੱਚ ਪੈ ਕੇ ਮੁੜ ਕੇ ਦੁਬਾਰਾ ਉਹ ਪਾਣੀ ਬਾਹਰ ਨਹੀਂ ਨਿਕਲ ਸਕਦਾ। ਜਿਉਂ ਜਲ, ਜਿਉਂ ਦਾ ਅਰਥ ਹੈ ਜਿਵੇਂ, ਜਲ ਦਾ ਮਤਲਬ ਹੈ ਪਾਣੀ, ਫਿਰ ਦੂਜੀ ਵਾਰੀ ਸ਼ਬਦ ਹੈ ਜਲ, ਜਿਉਂ ਜਲ ਜਲ ਮਹਿ, ਦੋ ਵਾਰੀ ਸ਼ਬਦ ਹੈ ਜਲ, ਪਹਿਲੇ ਜਲ ਦੇ ਲੱਲੇ ਨੂੰ ਔਂਕੜ ਹੈ, ਦੂਜਾ ਜਿਹੜਾ ਜਲ ਹੈ ਉਹ ਲੱਲਾ ਮੁਕਤਾ ਹੈ ਕਿਉਂਕਿ ਉਹਦੇ ਨਾਲ ਸੰਬੰਧ ਕੀ ਮਹਿ ਸ਼ਬਦ ਲੱਗੇ। ਕਹਿੰਦੇ ਜਿਉਂ ਜਲ ਜਲ ਮਹਿ ਪੈਸ, ਪੈਸ ਦਾ ਮਤਲਬ ਹੁੰਦਾ ਪੈਣਾ, ਪੈਸ ਦਾ ਮਤਲਬ ਹੈ ਪੈਣਾ। ਕਹਿੰਦੇ ਜਿਵੇਂ ਪਾਣੀ ਪਾਣੀ ਦੇ ਵਿੱਚ ਪੈ ਕੇ ਨਾ ਨਿਕਸੈ, ਮੁੜ ਕੇ ਨਹੀਂ ਨਿਕਲਦਾ ਹੈ। ਹੁਣ ਆਪਾਂ ਸਰੋਵਰ ਦੇ ਵਿੱਚੋਂ ਗੁਰ ਪਿਆਰੀਓ ਦੋ ਬਾਲਟੀਆਂ ਪਾਣੀ ਦੀਆਂ ਕੱਢ ਲਈਏ, ਫਿਰ ਉਸੇ ਵੇਲੇ ਉਹੀ ਦੋ ਬਾਲਟੀਆਂ ਅਸੀਂ ਪਾਣੀ ਦੀਆਂ ਵਿੱਚ ਪਾ ਦਈਏ, ਫਿਰ ਆਖੀਏ ਕਿ ਹੁਣ ਉਹੀ ਦੋ ਬਾਲਟੀਆਂ ਅਸੀਂ ਦੁਬਾਰਾ ਕੱਢਣੀਆਂ, ਨਹੀਂ ਕੱਢੀਆਂ ਜਾ ਸਕਦੀਆਂ। ਜਾਂ ਬਾਹਰੋਂ ਕਿਤੋਂ ਗੁਰੂ ਪਿਆਰਿਓ ਕਿਤੋਂ ਪਾਣੀ ਦੀ ਬਾਲਟੀ ਲਿਆ ਕੇ, ਖੂਹ ਦੇ ਪਾਣੀ ਦੀ ਬਾਲਟੀ ਲਿਆ ਕੇ ਅਸੀਂ ਕਿਸੇ ਦਰਿਆ ਚ ਪਾ ਦਈਏ, ਸਮੁੰਦਰ ਚ ਪਾ ਦਈਏ, ਫਿਰ ਆਖੀਏ ਕਿ ਉਹੋ ਪਾਣੀ ਦੀ ਬਾਲਟੀ ਹੁਣ ਅਸੀਂ ਬਾਹਰ ਕੱਢਣੀ ਹੈ, ਉਹੋ ਪਾਣੀ ਬਾਹਰ ਕੱਢਣਾ, ਉਹੋ ਪਾਣੀ ਨਹੀਂ ਨਿਕਲਣਾ। ਕਿਉਂ? ਕਿਉਂਕਿ ਉਹ ਪਾਣੀ ਜਿਹੜਾ ਉਹ ਪਾਣੀ ਦੇ ਵਿੱਚ ਮਿਕਸ ਹੋ ਗਿਆ, ਪਾਣੀ ਦੇ ਵਿੱਚ ਮਿਕਸ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਉਦਾਹਰਣ ਦਿੰਦੇ ਨੇ, ਜਿਹੜਾ ਵਾਹਿਗੁਰੂ ਨਾਲ ਮਿਲਿਆ ਹੁੰਦਾ ਉਹ ਇਉਂ ਮਿਲਿਆ ਹੁੰਦਾ ਜਿਵੇਂ ਪਾਣੀ ਪਾਣੀ ਨਾਲ ਮਿਲਿਆ ਹੁੰਦਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਪਾਣੀ ਦੇ ਨਾਲ ਲੀਨ ਹੁੰਦਾ ਨਾ, ਪਾਣੀ ਪਾਣੀ ਦੇ ਨਾਲ ਜਿਵੇਂ ਮਿਲਦਾ, ਇਵੇਂ ਕਹਿੰਦੇ ਉਹ ਵਾਹਿਗੁਰੂ ਦੇ ਨਾਲ ਮਿਲ ਜਾਂਦਾ। ਕੌਣ? ਜਿਹੜਾ ਪ੍ਰੇਮਾ ਭਗਤੀ ਜਾਣਦਾ। ਤੇ ਨਿਸ਼ਾਨੀਆਂ ਕੀ ਨੇ ਉਹਦੀਆਂ? ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਸ਼ਾਨੀਆਂ ਵੀ ਦੱਸੀਆਂ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਔਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਪਰ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ। ਢੁਰ ਸ਼ਬਦ ਹੈ, ਢੁਰ, ਢੁਰ ਦਾ ਅਰਥ ਕੀ ਹੈ ਗੁਰੂ ਪਿਆਰਿਓ? ਢੁਰ ਦਾ ਅਰਥ ਹੁੰਦਾ ਢਲਣਾ, ਢਲਣਾ। ਮੋਮਬੱਤੀ ਹੁੰਦੀ ਹੈ ਨਾ, ਜਦੋਂ ਗਰਮੀ ਉਹਨੂੰ ਲੱਗਦੀ ਹੈ ਤੇ ਉਹ ਢਲ ਜਾਂਦੀ ਹੈ, ਆਪਾਂ ਕੀ ਕਹਿੰਦੇ? ਪਿਘਲ ਗਈ। ਜਾਂ ਇੱਕ ਸ਼ਬਦ ਅਸੀਂ ਵਰਤ ਲੈਂਦੇ, ਢਲ ਗਈ, ਢਲ ਗਈ। ਲੋਹਾ ਹੁੰਦਾ ਨਾ, ਸੋਨਾ ਹੁੰਦਾ ਹੈ, ਲੋਹਾ ਹੁੰਦਾ ਹੈ ਜਾਂ ਕੋਈ ਵੀ ਧਾਤ ਹੁੰਦੀ ਹੈ, ਜਦੋਂ ਉਹਨੂੰ ਗਰਮੀ ਦੇ ਨਾਲ ਹੀਟ ਦੇ ਨਾਲ ਜਾਂ ਪੂਰਾ ਤੱਤਾ ਕਰ ਲਿਆ ਜਾਂਦਾ ਤੇ ਉਹ ਢਲ ਜਾਂਦਾ, ਢਲ ਕੇ ਕੀ ਬਣ ਜਾਂਦਾ, ਉਹ ਪਾਣੀ ਵਾਂਗ ਹੋ ਜਾਂਦਾ। ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਜਿੱਥੇ ਲੋਹੇ ਦਾ ਸਮਾਨ ਬਣਦਾ ਉੱਥੇ ਪਾਣੀ ਦੀ ਤਰ੍ਹਾਂ ਲੋਹਾ ਜਿਹੜਾ ਹੈ ਲਾਲ ਰੰਗ ਦਾ ਉਹ ਗੁਰੂ ਪਿਆਰੀ ਵਗਦਾ ਪਾਈਪਾਂ ਦੇ ਰਾਹੀਂ, ਉਹ ਢਲ ਜਾਂਦਾ ਨਾ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਕੇ ਦੁਬਾਰਾ ਪਾਣੀ ਬਾਹਰ ਨਹੀਂ ਨਾ ਨਿਕਲਦਾ, ਕਹਿੰਦੇ ਕਿਉਂ ਧੁਰ ਉਵੇਂ, ਕਹਿੰਦੇ ਮੈਂ ਢਲ ਗਿਆ, ਮੈਂ ਢਲ ਗਿਆ ਕਹਿੰਦੇ, ਤੇ ਢਲ ਕੇ ਕਿੱਧਰ ਚਲਾ ਗਿਆ, ਪਰਮਾਤਮਾ ਚ ਮਿਲ ਗਿਆ, ਵਾਹਿਗੁਰੂ ਨਾਲ ਮਿਲ ਗਿਆ। ਕਹਿੰਦੇ ਤਿਉਂ ਢੁਰ ਮਿਲਿਓ ਜੁਲਾਹੋ, ਜੁਲਾਹੋ ਆਪਣੇ ਆਪ ਨੂੰ ਕਹਿ ਰਹੇ ਨੇ, ਮੈਂ ਕਹਿੰਦੇ ਜੁਲਾਹਾ ਲੋਕ ਕਹਿੰਦੇ ਸੀ, ਤੇ ਭਗਤ ਕਬੀਰ ਜੀ ਕਹਿੰਦੇ ਹਾਂ ਮੈਂ ਜੁਲਾਹਾ ਢਲ ਗਿਆ, ਕਹਿੰਦੇ ਢਲ ਕੇ ਪਰਮੇਸ਼ਵਰ ਚ ਮਿਲ ਗਿਆ। ਕਿਵੇਂ ਮਿਲ ਗਿਆ, ਜਿਵੇਂ ਪਾਣੀ ਪਾਣੀ ਚ ਮਿਲ ਜਾਂਦਾ, ਹੁਣ ਮੈਂ ਬਾਹਰ ਨਹੀਂ ਨਿਕਲਣਾ, ਜਿਵੇਂ ਪਾਣੀ ਪਾਣੀ ਚੋਂ ਬਾਹਰ ਨਹੀਂ ਨਾ ਨਿਕਲਦਾ, ਹੁਣ ਮੈਂ ਪਰਮੇਸ਼ਵਰ ਤੋਂ ਜੁਦਾ ਨਹੀਂ ਹੋਣਾ, ਵਾਹਿਗੁਰੂ ਤੋਂ ਜੁਦਾ ਨਹੀਂ ਹੋਣਾ ਹੈ। ਕਿਵੇਂ ਢਲਿਆ ਜਾਂਦਾ ਗੁਰੂ ਪਿਆਰਿਓ, ਕਿਵੇਂ ਢਲਿਆ ਜਾਂਦਾ, ਅਸੀਂ ਕਿਉਂ ਨਹੀਂ ਢਲ ਰਹੇ, ਸਾਡੇ ਅੰਦਰ ਆਪਣਾ ਆਪਾ ਭਾਵ ਹੈ ਗੁਰੂ ਪਿਆਰਿਓ, ਆਪਾ ਭਾਵ ਜਿਹੜਾ ਹਉਮੈ ਭਰਪੂਰ ਹੈ, ਔਰ ਜਿੰਨਾ ਚਿਰ ਇਹ ਆਪਾ ਭਾਵ ਹੈ ਨਾ, ਉਨਾ ਚਿਰ ਅਸੀਂ ਢਲ ਕੇ ਉਸ ਅਕਾਲ ਪੁਰਖ ਨਾਲ ਨਹੀਂ ਮਿਲ ਸਕਦੇ। ਜੇ ਅਕਾਲ ਪੁਰਖ ਨਾਲ ਮਿਲਣਾ ਨਾ, ਅਸੀਂ ਢਲਣਾ ਨਿਮਰ ਹੋਣਾ, ਤਾਂ ਫਿਰ ਸਾਨੂੰ ਗੁਰੂ ਪਿਆਰਿਓ ਆਪਣਾ ਆਪਾ ਭਾਵ ਜਿਹੜਾ ਹੈ ਉਹ ਗਵਾਉਣਾ ਪੈਣਾ। ਸਮੱਸਿਆ ਇਹ ਹੈ ਕਿ ਅੱਜ ਕੋਈ ਵੀ ਮਨੁੱਖ ਆਪਣਾ ਆਪਾ ਭਾਵ ਤਿਆਗਣ ਵਾਸਤੇ ਤਿਆਰ ਨਹੀਂ ਹੈ, ਆਪਣੀ ਹਉਮੈ ਨੂੰ ਤਿਆਗਣ ਵਾਸਤੇ ਤਿਆਰ ਨਹੀਂ, ਈਗੋ ਨੂੰ ਤਿਆਗਣ ਵਾਸਤੇ ਤਿਆਰ ਨਹੀਂ, ਈਗੋ ਨੂੰ। ਅੱਜ ਅਸੀਂ ਰੌਲਾ ਪਾ ਰਹੇ ਹਾਂ, ਸਾਰੇ ਇਕੱਠੇ ਹੋ ਜਾਓ, ਮੁਸੀਬਤ ਹੈ ਮੁਸੀਬਤ ਹੈ, ਸਾਰੇ ਇਕੱਠੇ ਹੋ ਜਾਓ ਭਾਈ, ਪਤਾ ਨੀ ਕਿੰਨੇ ਕਿੰਨੇ ਕਹਿ ਰਹੇ ਨੇ ਪੰਥ ਚ ਏਕਤਾ, ਪੰਥ ਚ ਏਕਤਾ ਨਹੀਂ ਹੋ ਰਹੀ ਹੈ, ਨਹੀਂ ਮਿਲ ਰਹੇ ਸਾਰੇ, ਕਿਉਂ ਨਹੀਂ ਮਿਲ ਰਹੇ, ਕਿਉਂ ਨਹੀਂ ਢਲ ਰਹੇ, ਉਹ ਢਲ ਨਹੀਂ ਰਹੇ, ਕਿਉਂ ਨਹੀਂ ਢਲ ਰਹੇ, ਕਿਉਂ ਨਹੀਂ ਪਿਘਲ ਰਹੇ, ਕਿਉਂਕਿ ਕੋਈ ਵੀ ਆਪਣੀ ਈਗੋ ਛੱਡਣ ਵਾਸਤੇ ਤਿਆਰ ਨਹੀਂ। ਸਾਰੇ ਕਹਿੰਦੇ ਆ ਪੰਥ ਦਾ ਭਲਾ ਹੋਣਾ ਚਾਹੀਦਾ, ਪਰ ਕਹਿੰਦੇ ਮੇਰੀ ਜਥੇਬੰਦੀ ਰਾਹੀਂ ਹੋਣਾ ਚਾਹੀਦਾ, ਮੇਰੇ ਰਾਹੀਂ ਹੋਣਾ ਚਾਹੀਦਾ, ਦੂਜਿਆਂ ਰਾਹੀਂ ਹੁੰਦਾ ਮੈਨੂੰ ਮਨਜ਼ੂਰ ਨਹੀਂ ਹੈ, ਜੇ ਮੇਰੇ ਰਾਹੀਂ ਪੰਥ ਦਾ ਭਲਾ ਹੁੰਦਾ ਤੇ ਮੈਂ ਕਰੂੰਗਾ, ਜੇ ਹੋਰ ਕੋਈ ਭਲੇ ਦੀ ਗੱਲ ਕਰਦਾ ਮੈਨੂੰ ਨਹੀਂ ਮਨਜ਼ੂਰ, ਉਹ ਕਿਉਂ ਕਰੇ, ਮੇਰੀ ਤਾਂ ਉਹਦੇ ਨਾਲ ਬਣਦੀ ਨਹੀਂ, ਮੇਰੀ ਤਾਂ ਉਹਦੇ ਨਾਲ ਬਣਦੀ ਨਹੀਂ, ਉਹ ਕਿਉਂ ਕਰੇ ਪੰਥ ਦਾ ਭਲਾ। ਇਹ ਸਮੱਸਿਆ ਹੈ ਗੁਰੂ ਪਿਆਰਿਓ ਅੱਜ, ਕਿ ਹਰ ਕੋਈ ਜਿਹੜਾ ਹੈ ਆਪਣੀ ਈਗੋ ਤਿਆਗਣ ਵਾਸਤੇ ਤਿਆਰ ਨਹੀਂ, ਤੇ ਹਉਮੈ ਜਿਹੜੀ ਹੈ ਇਹ ਧੜੇ ਪੈਦਾ ਕਰਦੀ। ਹੁਣ ਹਉਮੈ ਖਤਮ ਹੋਊਗੀ ਤੇ ਧੜੇ ਖਤਮ ਹੋਣਗੇ, ਜਿੰਨਾ ਚਿਰ ਹਉਮੈ ਰਹੂਗੀ ਧੜੇ ਨਹੀਂ ਖਤਮ ਹੋ ਸਕਦੇ, ਤੇ ਧੜੇ ਨਹੀਂ ਖਤਮ ਹੁੰਦੇ ਤੇ ਏਕਤਾ ਨਹੀਂ ਹੁੰਦੀ, ਤੇ ਏਕਤਾ ਨਹੀਂ ਹੁੰਦੀ ਤੇ ਸ਼ਕਤੀ ਨਹੀਂ ਵੱਧਦੀ, ਤੇ ਸ਼ਕਤੀ ਨਹੀਂ ਵੱਧਦੀ ਤੇ ਸਾਡੀਆਂ ਸਮੱਸਿਆ ਦਾ ਹੱਲ ਨਹੀਂ ਹੁੰਦਾ। ਜਿੱਥੇ ਮਰਜ਼ੀ ਗੁਰੂ ਪਿਆਰੇ ਤੁਰੇ ਫਿਰੀਏ ਰੌਲਾ ਪਾਈ ਜਾਏਗੀ, ਜਿੰਨਾ ਮਰਜ਼ੀ ਪਾਈ ਜਾਏ, ਤੇ ਹਉਮੈ ਖਤਮ ਕਿਵੇਂ ਹੋਊਗੀ, ਹਉਮੈ ਕਿਵੇਂ ਖਤਮ ਹੋਊਗੀ, ਹਉਮੈ ਖਤਮ ਹੋਣੀ ਹੈ ਨਾਮ ਨਾਲ ਜੁੜਿਆ, ਕਿਉਂਕਿ ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਬਾਣੀ ਚੱਕਿਆ ਨਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਬੱਸਾਂ ਹੈ ਇੱਕ ਠਾਏ, ਜਿਵੇਂ ਅੱਗ ਤੇ ਪਾਣੀ ਇੱਕ ਜਗ੍ਹਾ ਇਕੱਠੇ ਨਹੀਂ ਨਾ ਰਹਿੰਦੇ, ਇਵੇਂ ਸਿਮਰਨ ਨਾਮ ਤੇ ਹਉਮੈ ਇਕੱਠੇ ਨਹੀਂ ਹੈ, ਜੇ ਸਿਮਰਨ ਆਊਗਾ ਤੇ ਹਉਮੈ ਭੱਜੂ, ਸਮੱਸਿਆ ਕੀ ਹੈ ਫਿਰ, ਸਮੱਸਿਆ ਇਹ ਕਿ ਸਿਮਰਨ ਕਿਸੇ ਪੱਲੇ ਹੈ ਨਹੀਂ, ਬੰਦਗੀ ਕਿਸੇ ਪੱਲੇ ਹੈ ਨਹੀਂ, ਗੁਰੂ ਦੀ ਸ਼ਰਨ ਚ ਆਉਣ ਵਾਸਤੇ ਕੋਈ ਤਿਆਰ ਨਹੀਂ ਹੈ, ਜੇ ਗੁਰੂ ਦੀ ਸ਼ਰਨ ਆਊਗਾ ਕੋਈ ਸਿਮਰਨ ਦਾ ਧਾਰ ਨਹੀਂ ਹੋਊਗਾ, ਹਉਮੈ ਜਾਊਗੀ, ਹਉਮੈ ਜਾਊਗੀ ਧੜੇ ਖਤਮ ਹੋਣਗੇ, ਧੜੇ ਖਤਮ ਹੋਣਗੇ ਏਕਤਾ ਆਊਗੀ, ਏਕਤਾ ਆਊਗੀ ਤੇ ਸਮੱਸਿਆਵਾਂ ਖਤਮ ਹੋਣਗੀਆਂ। ਤਾਂ ਸਭ ਤੋਂ ਜ਼ਰੂਰੀ ਕਿਹੜੀ ਚੀਜ਼ ਹੋਗੀ ਫਿਰ, ਅੱਜ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਅਸੀਂ ਗੁਰੂ ਦੀ ਸ਼ਰਨ ਆ ਜਾਈਏ, ਬਸ ਗੁਰਬਾਣੀ ਨੂੰ ਆਪਣੇ ਹਿਰਦੇ ਚ ਤਾਰ ਲਈਏ, ਗੁਰਬਾਣੀ ਦਾ ਸੰਦੇਸ਼ ਸੁਣਨ ਲੱਗ ਜਾਈਏ, ਗੁਰਬਾਣੀ ਦਾ ਪ੍ਰਵਚਨ ਸੁਣਨ ਲੱਗ ਜਾਈਏ। ਸਭ ਤੋਂ ਪਹਿਲਾਂ ਕੰਮ ਇਹ ਹੈ ਜਿਹੜਾ ਕਰਨ ਵਾਲਾ, ਬਾਕੀ ਕੰਮ ਤਾਂ ਬਾਅਦ ਦੇ ਆ ਗੁਰੂ ਪਿਆਰੇ, ਬਾਕੀ ਕੰਮ ਤਾਂ ਬਾਅਦ ਦੇ ਆ। ਤੇ ਗੁਰੂ ਦੀ ਸ਼ਰਨ ਕਿੱਥੇ ਆਉਣਾ, ਗੁਰਦੁਆਰੇ ਆਉਣਾ, ਤੇ ਅਸੀਂ ਗੁਰਦੁਆਰੇ ਨੂੰ ਵੀ ਗੁਰੂ ਪਿਆਰੇ ਜਿਹੜਾ ਹੈ ਉਹ ਝਗੜਿਆਂ ਦਾ ਘਰ ਬਣਾਤਾ, ਝਮੇਲਿਆਂ ਦਾ ਘਰ ਬਣਾਤਾ, ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਨਾਲ ਨੀ ਨਾ ਜੁੜਦੇ ਗੁਰ ਪਿਆਰਿਓ, ਤਨ ਕਰਕੇ ਮਨ ਕਰਕੇ ਧਨ ਕਰਕੇ ਉਨ੍ਹਾਂ ਚਿਰ ਗੱਲ ਬਣਨੀ ਨਹੀਂ ਹੈ। ਤਾਨ ਮਾਨ ਧਨ ਸਭ ਸੌਂਪ ਗੁਰ ਕਹੋ, ਤਾਨ ਮਾਨ ਧਨ ਸਭ ਸੌਂਪ ਗੁਰ ਕਹੋ। ਪਹਿਲਾਂ ਕਹਿੰਦੇ ਸਾਰਾ ਕੁਝ ਗੁਰੂ ਨੂੰ ਸੌਂਪਣਾ ਪੈਣਾ, ਫਿਰ ਕਹਿੰਦੇ ਗੱਲ ਬਣਨੀ ਹੈ। ਇਹੋ ਹੀ ਭਗਤ ਕਬੀਰ ਜੀ ਕਹਿ ਰਹੇ ਨੇ, ਕਹਿੰਦੇ ਮੈਂ ਤਾਂ ਅਕਾਲ ਪੁਰਖ ਨਾਲ ਢਲ ਕੇ ਮਿਲ ਗਿਆ, ਮੈਂ ਤਾਂ ਅਕਾਲ ਪੁਰਖ ਨਾਲ ਢਲ ਕੇ ਮਿਲ ਗਿਆ। ਕੌਣ ਕਹਿ ਰਿਹਾ? ਭਗਤ ਕਬੀਰ ਜੀ ਕਹਿ ਰਹੇ ਨੇ। ਭਗਤ ਜੀ ਕਿਵੇਂ ਮਿਲ ਗਏ ਹੋ? ਕਹਿੰਦੇ ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਜੇ ਪਾਣੀ ਪਾਣੀ ਨਾਲ ਮਿਲਦਾ ਤੇ ਮੁੜ ਕੇ ਬਾਹਰ ਨਹੀਂ ਨਿਕਲਦਾ, ਤਿਉਂ ਢਰ ਢੁਰ ਮਿਲੇ ਹੋ ਜੁਲਾਹੋ। ਮੈਂ ਤਾਂ ਕਹਿੰਦੇ ਭਾਈ ਇਉਂ ਕਰਤਾਰ ਨਾਲ ਮਿਲ ਗਿਆ। ਉਹ ਸਾਨੂੰ ਕਹਿ ਰਹੇ ਨੇ, ਸਾਨੂੰ ਸਮਝਾ ਰਹੇ ਨੇ ਗੁਰੂ ਪਿਆਰੇ। ਅੱਗੇ ਦੱਸਦੇ ਨੇ,
ਹਰ ਕੋ ਲੋਗਾ ਮੈਂ ਤਾਂ ਮਤ ਕਾ ਭੋਰਾ।
ਉਹੀ ਰਹਾਉ ਦੀ ਪੰਕਤੀ ਹੈ, ਕਹਿੰਦੇ ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ। ਇਹ ਵਾਹਿਗੁਰੂ ਦੇ ਲੋਕੋ, ਮੈਂ ਤਾਂ ਮਤ ਦਾ ਭੋਲਾ ਭਾਈ, ਮੈਂ ਤਾਂ ਮਤ ਦਾ ਭੋਲਾ। ਤੁਸੀਂ ਭੋਲਾ ਸਮਝਦੇ ਹੋ ਨਾ? ਮੈਂ ਮਤ ਦਾ ਭੋਲਾ ਹੀ ਹਾਂ ਕਹਿੰਦੇ। ਲੋਕ ਮਤ ਦਾ ਭੋਲਾ ਕਿਉਂ ਸਮਝਦੇ ਸੀ? ਲੋਕ ਮਤ ਦਾ ਭੋਲਾ ਇਸ ਕਰਕੇ ਕਹਿੰਦੇ ਸੀ ਵੀ ਭਗਤ ਕਬੀਰ ਜੀ ਨੇ ਕਾਂਸੀ ਛੱਡ ਕੇ ਤੇ ਮਗਹਰ ਜਾ ਕੇ ਵਸਣ ਦਾ ਫੈਸਲਾ ਕਰ ਲਿਆ ਵੀ ਉੱਥੇ ਪ੍ਰਾਣ ਤਿਆਗਾਂਗੇ। ਪਰ ਭਗਤ ਕਬੀਰ ਜੀ ਕਹਿੰਦੇ ਸਾਡਾ ਫੈਸਲਾ ਸਹੀ ਹੈ। ਕਿਉਂ ਸਹੀ ਹੈ? ਤਾਂ ਅਗਲੀ ਪੰਕਤੀ ਚ ਦੱਸਦੇ ਨੇ,
ਜੋ ਤਨ ਕਾਸੀ ਤਜ ਹੈ ਕਬੀਰਾ ਰਮਈਆ ਕਹਾ ਨਿਹੋਰਾ।
ਜੋ ਤਨ ਕਾਸੀ ਤਜ ਹੈ ਕਬੀਰਾ, ਜੇ ਕਬੀਰ ਨੇ ਕਾਂਸੀ ਦੇ ਵਿਚ ਸਰੀਰ ਛੱਡਿਆ ਫਿਰ ਤਾਂ ਮੁਕਤੀ ਮਿਲਣੀ ਹੈ ਤੁਹਾਡੇ ਮੁਤਾਬਕ। ਲੋਕਾਂ ਨੂੰ ਕਹਿ ਰਹੇ ਵੀ ਤੁਹਾਡੇ ਮੁਤਾਬਕ ਫਿਰ ਤਾਂ ਮੁਕਤੀ ਮਿਲਣੀ ਹੈ। ਫਿਰ ਕਹਿੰਦੇ ਵਾਹਿਗੁਰੂ ਦੀ ਬੰਦਗੀ ਭਗਤੀ ਦੀ ਕੀ ਲੋੜ ਹੈ, ਉਹਨੂੰ ਨਿਹੋਰੇ ਦੇਣ ਦੀ ਕੀ ਲੋੜ ਹੈ? ਕਹਿੰਦੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਕਾਂਸੀ ਦੇ ਵਿਚ ਇੱਥੇ ਪ੍ਰਾਣ ਤਿਆਗਿਆ ਮੋਕਸ਼ ਮਿਲਣੀ ਹੈ, ਇਹਦੀ ਕੋਈ ਗਰੰਟੀ ਨਹੀਂ ਹੈ ਭਾਈ। ਅਸੀਂ ਤਾਂ ਮਗਹਰ ਚੱਲੇ ਹਾਂ ਕਹਿੰਦੇ, ਜਿੱਥੋਂ ਬਾਰੇ ਕਿਹਾ ਜਾਂਦਾ ਕਿ ਇੱਥੇ ਚੜਾਂ ਕੀਤਿਆਂ ਨਰਕ ਮਿਲੇਗਾ। ਬੰਦਗੀ ਤਾਂ ਫੇਰ ਹੀ ਸਵਾਦ ਹੈ ਨਾ, ਫੇਰ ਹੀ ਅਕਾਲ ਪੁਰਖ ਲੋਕਾਂ ਨੂੰ ਪਤਾ ਲੱਗੂ ਨਾ ਕਿ ਭਗਤੀ ਚ ਤਾਕਤ ਹੈ। ਮਗਹਰ ਦੀ ਧਰਤੀ ਦੇ ਉੱਤੇ ਚਲਾਣਾ ਕਰਨਾ ਤੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਮਿਲਣਾ, ਫੇਰ ਹੀ ਲੋਕਾਂ ਨੂੰ ਬੰਦਗੀ ਭਗਤੀ ਦੀ ਤਾਕਤ ਦਾ ਪਤਾ ਲੱਗਣਾ। ਤਾਂ ਬੰਦਗੀ ਭਗਤੀ ਦੀ ਤਾਕਤ ਦਿਖਾਉਣ ਚੱਲੇ ਆ ਮਗਹਰ ਦੇ ਵਿੱਚ। ਇੱਥੇ ਰਹਿੰਦੇ ਤਾਂ ਤਾਕਤ ਹੀ ਕੋਈ ਨਹੀਂ ਹੈ ਬੰਦਗੀ ਭਗਤੀ ਚ। ਇਹ ਗੁਰਪਿਆਰੀ ਭਗਤ ਜੀ ਦਾ ਮਕਸਦ ਹੈ ਕਿ ਵਾਹਿਗੁਰੂ ਦੀ ਬੰਦਗੀ ਮੁੱਖ ਹੈ, ਧਰਤੀ ਕੋਈ ਮੁੱਖ ਨਹੀਂ ਹੈ, ਨਾ ਮਗਹਰ ਦੀ ਨਾ ਕਾਂਸੀ ਦੀ ਨਾ ਕੋਈ ਹੋਰ ਗੁਰੂ ਪਿਆਰੇ। ਜੇ ਕੋਈ ਆਖੇ ਨਾ ਕਿ ਦੁਨੀਆਂ ਚ ਜਿੰਨੇ ਮਰਜ਼ੀ ਗੁਨਾਹ ਕਰ ਲਏ ਪਾਪ ਕਰ ਲਏ ਤੇ ਅੰਮ੍ਰਿਤਸਰ ਸਾਹਿਬ ਆ ਕੇ ਚਲਾਣਾ ਕਰ ਲਿਆ ਤੇ ਸ਼ਾਇਦ ਗੁਰੂ ਚਰਨਾਂ ਚ ਜਗ੍ਹਾ ਮਿਲ ਜਾਣੀ ਹੈ, ਨਹੀਂ ਮਿਲਣੀ ਗੁਰੂ ਪਿਆਰਿਓ। ਉਹ ਤਾਂ ਭਗਤੀ ਨਾਲ ਮਿਲਣੀ ਹੈ, ਬੰਦਗੀ ਨਾਲ ਮਿਲਣੀ ਹੈ। ਜਿੱਥੇ ਬੰਦਗੀ ਕਰੋਗੇ ਭਗਤੀ ਕਰੋਗੇ ਕੋਈ ਪਰਮੇਸ਼ਵਰ ਨੂੰ ਅਰਾਧੋਗੇ ਜਗ੍ਹਾ ਤਾਂ ਪਰਮਾਤਮਾ ਦੇ ਚਰਨਾਂ ਚ ਉੱਥੇ ਮਿਲਣੀ ਹੈ। ਬੰਦਗੀ ਭਗਤੀ ਨਾਲ ਮਿਲਣੀ ਹੈ, ਸੇਵਾ ਸਿਮਰਨ ਦੇ ਨਾਲ ਮਿਲਣੀ ਹੈ ਗੁਰੂ ਪਿਆਰਿਓ। ਤਾਂ ਭਗਤ ਕਬੀਰ ਜੀ ਗੁਰੂ ਪਿਆਰਿਓ ਕਹਿੰਦੇ ਨੇ, ਕਹਿੰਦੇ ਤਾਂ ਰਮਈਆ ਕਹਾ ਨਿਹੋਰਾ, ਰਮਈਆ ਕਹਾ ਨਿਹੋਰਾ, ਕਾਹਦਾ ਨਿਹੋਰਾ ਭਾਈ। ਇਸ ਕਰਕੇ ਮਗਹਰ ਦੀ ਧਰਤੀ ਦੇ ਉੱਤੇ ਭਗਤ ਕਬੀਰ ਜੀ ਨੇ ਜਾਣ ਦਾ ਜਿਹੜਾ ਹੈ ਉਹ ਨਿਰਣਾ ਕਰ ਲਿਆ। ਅੱਗੇ ਦੱਸਦੇ ਨੇ,
ਰਹਾਓ ਕਹਤ ਕਬੀਰ ਸੁਣ ਹੋਰ ਲੋਈ, ਭਰਮ ਨਾ ਭੁੱਲੋ ਕੋਈ।
ਕਹਤ ਕਬੀਰ, ਕਬੀਰ ਜੀ ਕਹਿ ਰਹੇ ਨੇ, ਕਿਹਨੂੰ ਕਹਿ ਰਹੇ ਨੇ? ਕਹਿੰਦੇ ਸੁਣਹੋ ਰੇ ਲੋਈ। ਉਹ ਲੋਈ, ਲੋਈ ਦਾ ਅਰਥ ਹੈ ਗੁਰੂ ਪਿਆਰੇ ਲੋਕਾਈ, ਦੁਨੀਆਂ, ਸੰਸਾਰ। ਲੋਈ ਭਗਤ ਕਬੀਰ ਜੀ ਦੀ ਪਤਨੀ ਦਾ ਨਾਮ ਵੀ ਸੀ, ਪਰ ਜੇ ਭਗਤ ਕਬੀਰ ਜੀ ਆਪਣੀ ਪਤਨੀ ਨੂੰ ਕਹਿੰਦੇ ਫਿਰ ਹੁਣ ਅਸੀਂ ਰੀ ਲੋਈ। ਉਸ ਇਲਾਕੇ ਦੇ ਵਿੱਚ ਯੂਪੀ ਦੇ ਵਿੱਚ ਜੇ ਕਿਸੇ ਬੰਦੇ ਨੂੰ ਸੰਬੋਧਨ ਕੀਤਾ ਜਾਂਦਾ ਤੇ ਰੇ ਨਾਲ ਸੰਬੋਧਨ ਕੀਤਾ ਜਾਂਦਾ, ਜੇ ਕਿਸੇ ਇਸਤਰੀ ਨੂੰ ਸੰਬੋਧਨ ਕੀਤਾ ਜਾਂਦਾ ਤੇ ਰੀ ਨਾਲ ਸੰਬੋਧਨ ਕੀਤਾ ਜਾਂਦਾ। ਰੀ, ਰੀ ਬਾਈ। ਤੇ ਜੇ ਕੋਈ ਬੰਦਾ ਹੈ ਰੇ ਸੁਰੇਸ਼, ਤਾਂ ਇੱਥੇ ਸ਼ਬਦ ਹੈ ਰੇ ਲੋਈ। ਲੋਈ ਦਾ ਮਤਲਬ ਹੈ ਲੋਕਾਈ, ਸੰਸਾਰ। ਐ ਸੰਸਾਰ ਦੇ ਲੋਕੋ ਸੁਣੋ, ਕਹਿਤ ਕਬੀਰ, ਕਬੀਰ ਜੀ ਕਹਿ ਰਹੇ ਨੇ, ਦੱਸੋ ਮਹਾਰਾਜ। ਕਹਿੰਦੇ ਭਰਮ ਨਾ ਭੁੱਲੋ ਕੋਈ, ਅਭਰਮ ਤੇ ਭੁਲੇਖੇ ਦੇ ਵਿੱਚ ਨਾ ਪਾਓ ਕੋਈ ਤੁਸੀਂ, ਅਭਰਮਾਂ ਭੁਲੇਖਿਆਂ ਚ ਨਾ ਪਾਓ ਤੁਸੀਂ, ਕੋਈ ਵੀ ਭਰਮਾਂ ਭੁਲੇਖਿਆਂ ਚ ਨਾ ਪਵੇ। ਇਹ ਸੰਸਾਰ ਨੂੰ ਕਹਿ ਰਹੇ ਨੇ ਗੁਰੂ ਪਿਆਰੇ ਭਗਤ ਕਬੀਰ ਜੀ ਕਿ ਸੰਸਾਰ ਦੇ ਲੋਕੋ, ਉਹ ਭਾਈ ਭਰਮ ਦੇ ਵਿੱਚ ਨਾ ਪਵੋ, ਭਰਮ ਦੇ ਵਿੱਚ ਨਾ ਪਵੋ। ਕਿਹੜੇ ਭਰਮ ਦੇ ਨਾ ਪਵੋ? ਇਸ ਭਰਮ ਦੇ ਵਿੱਚ ਨਾ ਪਵੋ ਕਿ ਜਿੰਨੇ ਮਰਜ਼ੀ ਪਾਪ ਕਰ ਲਏ ਕਿਸੇ ਧਾਰਮਿਕ ਸਥਾਨ ਦੇ ਉੱਤੇ ਜੇ ਸਰੀਰ ਛੱਡਾਂਗੇ ਤੇ ਮੁਕਤੀ ਮਿਲੇਗੀ, ਪਾਪ ਮਾਫ਼ ਹੋ ਜਾਣਗੇ। ਇਸ ਭਰਮ ਦੇ ਵਿੱਚ ਨਾ ਪਵੋ, ਇਸ ਭਰਮ ਚ ਨਾ ਪਵੋ। ਇਹ ਭਗਤ ਕਬੀਰ ਜੀ ਦੱਸ ਰਹੇ ਨੇ। ਤੇ ਦੂਜਾ ਭਗਤ ਕਬੀਰ ਜੀ ਇਹ ਦੱਸ ਰਹੇ ਨੇ ਕਿ ਧਰਤੀ ਪਰਮੇਸ਼ਵਰ ਦੀ ਸਾਜੀ ਹੈ, ਇਹ ਸਾਰੀ ਬਰਾਬਰ ਹੀ ਹੈ। ਇਹ ਗੱਲ ਵੱਖਰੀ ਹੈ ਗੁਰੂ ਪਿਆਰਿਓ ਕਿ ਜਿੱਥੇ ਬੰਦਗੀ ਹੁੰਦੀ ਹੈ, ਜਿੱਥੇ ਭਗਤੀ ਹੁੰਦੀ ਹੈ, ਜਿੱਥੇ ਕਿਸੇ ਮਹਾਤਮਾ ਦੇ ਚਰਨ ਪੈਂਦੇ ਨੇ, ਜਿੱਥੇ ਕਿਸੇ ਰੱਬ ਦੇ ਭਗਤ ਦੇ ਚਰਨ ਪੈਂਦੇ ਨੇ, ਉਹ ਧਰਤੀ ਜਿਹੜੀ ਹੈ ਭਾਗਾਂ ਭਰੀ ਹਰੀ ਭਰੀ ਹੋ ਜਾਂਦੀ ਹੈ, ਮੁਬਾਰਕ ਧਰਤੀ ਹੋ ਜਾਂਦੀ ਹੈ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਪਾਵਨ ਧਰਤੀ ਹੈ ਪਵਿੱਤਰ ਮੰਨਦੇ ਹਾਂ, ਉਹਨਾਂ ਕਾਂਸ਼ੀ ਹਿੰਦੂਆਂ ਲਈ ਪਵਿੱਤਰ ਹੈ, ਕਾਂਸ਼ੀਆਂ ਲਈ ਪਵਿੱਤਰ ਹੈ, ਮੁਸਲਮਾਨਾਂ ਲਈ ਮੱਕਾ ਪਵਿੱਤਰ ਹੈ, ਮਦੀਨਾ ਪਵਿੱਤਰ ਹੈ, ਯਹੂਦੀਆਂ ਲਈ ਯਰੂਸ਼ਲਮ, ਈਸਾਈਆਂ ਲਈ ਯਰੂਸ਼ਲਮ ਪਵਿੱਤਰ ਹੈ, ਪਵਿੱਤਰ ਹੈ। ਪਰ ਇਹ ਕਹਿਣਾ ਕਿ ਜਿੰਨੇ ਮਰਜ਼ੀ ਪਾਪ ਕਰੋ, ਪਵਿੱਤਰ ਜਗ੍ਹਾ ਦੇ ਉੱਤੇ ਮਰੋਗੇ ਤੇ ਤੁਹਾਡੇ ਪਾਪ ਮਾਫ਼ ਹੋ ਜਾਣਗੇ, ਇਹ ਗੱਲ ਸਹੀ ਨਹੀਂ ਹੈ ਭਾਈ। ਇਹ ਭਗਤ ਕਬੀਰ ਜੀ ਕਹਿੰਦੇ ਇਸ ਭਰਮ ਦੇ ਵਿੱਚੋਂ ਨਿਕਲੋ, ਇਹ ਭਰਮ ਦੇ ਵਿੱਚ ਜਿਹੜਾ ਹੈ ਤੁਸੀਂ ਨਾ ਪਵੋ, ਸੰਸਾਰ ਦੇ ਦੁੱਖੋ। ਫਿਰ ਭਗਤ ਕਬੀਰ ਜੀ ਕੀ ਕਰੀਏ ਤਾਂ ਆਖਰੀ ਪੰਕਤੀ ਚ ਭਗਤ ਕਬੀਰ ਜੀ ਫਿਰ ਸਾਨੂੰ ਦੱਸਦੇ ਨੇ ਕੀ ਕਰਨਾ ਹੈ। ਕਹਿ ਰਹੇ ਨੇ
ਕਿਆ ਕਾਸੀ ਕਿਆ ਓਖਰ ਮਗਹਰ ਰਾਮ ਹਿਰਦੈ ਜੋ ਹੋਏ।
ਕਹਿੰਦੇ ਭਾਈ ਮੁੱਖ ਗੱਲ ਹੈ ਕਿ ਹਿਰਦੇ ਚ ਪਰਮੇਸ਼ਵਰ ਹੋਣਾ ਚਾਹੀਦਾ, ਉਹਦੀ ਯਾਦ ਹੋਣੀ ਚਾਹੀਦੀ ਹੈ। ਵੀ ਹਿਰਦੇ ਚ ਪਰਮੇਸ਼ਵਰ ਯਾਦ ਹੈ ਨਾ। ਕਹਿੰਦੇ ਕਿਆ ਕਾਂਸੀ ਕਿਆ ਉਖਰ ਮਗਹਰ, ਉਖਰ ਦਾ ਮਤਲਬ ਹੈ ਗੁਰੂ ਪਿਆਰੇ ਕਲਰ, ਕਲਰ ਧਰਤੀ, ਮਗਹਰ ਕਲਰ, ਕਲਰ ਵਾਲੀ ਧਰਤੀ। ਕਲਰ ਵਾਲੀ ਧਰਤੀ ਦਾ ਮਤਲਬ ਹੁੰਦਾ ਗੁਰੂ ਪਿਆਰੇ ਸਰਾਪੀ ਧਰਤੀ, ਬੇਕਾਰ ਧਰਤੀ, ਬੇਜਾਨ ਧਰਤੀ। ਹੁਣ ਜਿਹੜੀ ਧਰਤੀ ਚ ਕਲਰ ਹੋਵੇ ਨਾ, ਅਸੀਂ ਕਹਿੰਦੇ ਵੀ ਇਹ ਤਾਂ ਐਵੇਂ ਬੇਕਾਰ ਹੈ, ਨਾ ਇੱਥੇ ਫਸਲ ਹੋਣੀ ਹੈ, ਨਾ ਇੱਥੇ ਕੋਈ ਹੋਣਾ, ਨਾ ਲੈਣ ਨਾ ਦੇਣ, ਇੱਥੇ ਛੱਡੋ ਭਾਈ, ਇੱਥੇ ਕਾਹਦਾ ਵਸਣਾ। ਇਵੇਂ ਮਗਹਰ ਦੀ ਧਰਤੀ ਜਿਹੜੀ ਬੇਜਾਨ ਧਰਤੀ ਮੰਨੀ ਜਾਂਦੀ ਸੀ, ਸਰਾਪੀ ਧਰਤੀ ਮੰਨੀ ਜਾਂਦੀ ਸੀ, ਵੀ ਇੱਥੇ ਕਾਹਦਾ ਵਸਣਾ, ਇੱਥੇ ਤਾਂ ਮਰੇ ਨਰਕ ਮਿਲਣਾ, ਖੋਤੇ ਦੀ ਜੂਨ ਮਿਲਣੀ ਹੈ। ਤਾਂ ਭਗਤ ਕਬੀਰ ਜੀ ਕਹਿੰਦੇ ਕਿਆ ਕਾਂਸੀ ਕਿਆ ਉਖਰ ਮਗਹਰ, ਕਹਿੰਦੇ ਕਾਹਦੀ ਕਿਹੜੀ ਕਾਂਸੀ ਕੀ, ਕਹਿੰਦੇ ਭਾਈ ਉਗਹਰ ਧਰਤੀ ਜਿਹੜੀ ਹੈ ਕਲਰ ਵਾਲੀ ਸਰਾਪੀ ਧਰਤੀ। ਕਹਿੰਦੇ ਜਾਓ ਰਾਮ ਹਿਰਦੈ, ਪਰਮਾਤਮਾ ਕਹਿੰਦੇ ਜੇ ਹਿਰਦੇ ਚ ਨਹੀਂ ਹੈ, ਜੇ ਪਰਮੇਸ਼ਵਰ ਹਿਰਦੇ ਚ ਨਹੀਂ ਹੈ, ਤੇ ਫਿਰ ਧਰਤੀ ਨਾਲ ਕਹਿੰਦੇ ਭਾਈ ਕੋਈ ਫਰਕ ਨਹੀਂ ਜਿਹੜਾ ਪੈਂਦਾ ਹੈ। ਕਿਆ ਕਾਂਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ, ਜੇ ਪਰਮੇਸ਼ਵਰ ਦਾ ਨਾਮ ਕਹਿੰਦੇ ਹਿਰਦੇ ਚ ਹੈ, ਫਿਰ ਕਾਂਸੀ ਚ ਚਲਾਣਾ ਕੀਤਿਆਂ ਵੀ ਮੁਕਤੀ ਮਿਲੇਗੀ, ਫਿਰ ਮਗਹਰ ਚ ਚਲਾਣਾ ਕੀਤਿਆਂ ਵੀ ਮੁਕਤੀ ਮਿਲੇਗੀ। ਫਿਰ ਕਾਂਸੀ ਵੀ ਠੀਕ ਹੈ ਤੇ ਮਗਹਰ ਵੀ ਠੀਕ ਹੈ, ਫਿਰ ਜਿੱਥੇ ਮਰਜ਼ੀ ਚਲਾਣਾ ਕਰ ਜੋ। ਜੇ ਰੱਬ ਦੀ ਯਾਦ ਹੈ ਤਾਂ, ਪਰਮਾਤਮਾ ਦੀ ਯਾਦ ਹੈ, ਪਰਮਾਤਮਾ ਦਾ ਸਿਮਰਨ ਹੈ, ਉਹਦੀ ਬੰਦਗੀ ਹੈ, ਉਹਦੀ ਭਗਤੀ ਹੈ, ਫਿਰ ਚਲਾਣਾ ਜਿੱਥੇ ਮਰਜ਼ੀ ਹੋਵੇ ਕੀ ਫਰਕ ਪੈਂਦਾ। ਗੁਰੂ ਪਿਆਰੇ ਜਿਵੇਂ ਮਰਜ਼ੀ ਹੋਵੇ ਕੀ ਫਰਕ ਪੈਂਦਾ, ਜਦੋਂ ਮਰਜ਼ੀ ਹੋਵੇ ਕੀ ਫਰਕ ਪੈਂਦਾ, ਜਿੱਥੇ ਮਰਜ਼ੀ ਹੋਵੇ, ਜਦੋਂ ਮਰਜ਼ੀ ਹੋਵੇ, ਜਿਵੇਂ ਹੋਵੇ ਕੀ ਫਰਕ ਪੈਂਦਾ, ਜੇ ਪਰਮਾਤਮਾ ਦੀ ਯਾਦ ਹੈ ਤਾਂ। ਤੇ ਜੇ ਪਰਮਾਤਮਾ ਦੀ ਯਾਦ ਨਹੀਂ ਹੈ ਗੁਰੂ ਪਿਆਰਿਓ, ਫਿਰ ਅਸੀਂ ਕਹਿੰਦੇ ਇੱਥੇ ਇਸ ਸਮੇਂ ਇਸ ਤਰੀਕੇ ਨਾਲ, ਪਰ ਜੇ ਪਰਮਾਤਮਾ ਦੀ ਯਾਦ ਹੈ ਫਿਰ ਜਿਵੇਂ ਮਰਜ਼ੀ ਹੋ ਜੇ, ਜਦੋਂ ਮਰਜ਼ੀ ਹੋ ਜੇ, ਜਿੱਥੇ ਮਰਜ਼ੀ ਹੋ ਜੇ, ਬੰਦਾ ਪਰਮੇਸ਼ਵਰ ਦੀ ਯਾਦ ਨੂੰ ਜੇ ਸੰਭਾਲੀ ਬੈਠਾ, ਉਹ ਤਾਂ ਜੀਵਤ ਮੁਕਤ ਹੈ, ਉਹ ਜਿਉਂਦਿਆਂ ਹੀ ਪਰਮੇਸ਼ਵਰ ਨਾਲ ਮਿਲਿਆ ਹੋਇਆ। ਤੇ ਜਿਹੜਾ ਜਿਉਂਦਿਆਂ ਪਰਮੇਸ਼ਵਰ ਨਾਲ ਮਿਲਿਆ ਹੋਇਆ, ਉਹਨੇ ਸਰੀਰ ਛੱਡਣ ਤੋਂ ਬਾਅਦ ਵੀ ਪਰਮੇਸ਼ਵਰ ਨਾਲ ਮਿਲਣਾ। ਜਿਹੜਾ ਜਿਉਂਦਿਆਂ ਨਹੀਂ ਮਿਲ ਸਕਿਆ, ਮਰਿਆ ਮਿਲੇਗਾ, ਇਹਦੀ ਕੋਈ ਗਰੰਟੀ ਨਹੀਂ। ਇਸ ਕਰਕੇ ਇਹ ਭਗਤ ਕਬੀਰ ਜੀ ਨੇ ਗੁਰੂ ਪਿਆਰਿਓ ਸਾਨੂੰ ਇਸ ਸ਼ਬਦ ਦੇ ਵਿੱਚ ਸਿੱਖਿਆ ਦਿੱਤੀ ਹੈ, ਸਮਝਾਇਆ, ਨਿਸ਼ਚਿਤ ਕੀਤਾ। ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਆਗਾਧ ਬੋਧ ਹੈ, ਵਿਚਾਰਦੇ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਨੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਨੂੰ ਕਿਰਪਾ ਨਾਲ ਨਵਾਜ਼ਣਾ, ਸੰਗਤ ਚ ਬੈਠਣ ਦਾ ਬਲ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ, ਪਰਲੋਕ ਸੁਹੇਲਾ ਹੋ ਜਾਵੇ। ਆਓ ਗੁਰੂ ਪਿਆਰਿਓ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਕਹਿਤ ਕਬੀਰ ਸੁਣੋ।